सेट सोफा सेट मैट्रेसेस डाइनिंग टेबल डेकोरेटिव आइटम्स गल कीजिए सारे घर का फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज
142 कैनेडी रोड ब्रैम्पटन 9058747171।
Pakistani Veterans Canada presents Pakistan Veterans Day Musical Night with Shabnam Majeed and Joji Ali Khan. Come and enjoy this event with full of live musical performances, delicious food with appetizers, great networking opportunities with a group of professionals. Saturday, 7th September, 6 p.m., Capital Banquet Center, 6435 Dixie Road, Mississauga. For tickets, 416-829-0908.
829-0908. You've been asking for 10 days, but you're ignoring the phone. The phone will ignore you, the phone will not ignore you. You keep your attention, you don't have to
Justin Trudeau di hai, soft on crime policies di wajah naal extortion rise te hai. Liberals ne extortion te penalties vi kata ditiyan han. Is dauran Pierre Poilievre extortion de against bill leke aaye san ate Justin Trudeau te Jagmeet Singh ne is de khilaf vote kiti. Hun sirf common sense conservatives hi Canada da mahol theek kar sakde ne. Brought to you by Pierre Poilievre and Canada's conservatives.
Team 4 Entertainment ਅਤੇ Trans 99 Logistics ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2024 ਟੋਰਾਂਟੋ ਸ਼ੋ ਸੈਟਰਡੇ 7 ਸਤੰਬਰ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਟੋਰਾਂਟੋ ਵੁੱਡਵਾਈਨ ਮਾਲ ਅਤੇ ਵੁੱਡਵਾਈਨ ਰੇਸ ਟ੍ਰੈਕ ਤੇ ਬਿਲਕੁਲ ਨਾਲ ਮਨਮੋਹਨ ਵਾਰਿਸ ਕਮਲ ਹੀਰ ਅਤੇ ਸੰਤਾਰ ਟਿਕਟਾਂ ਲਈ ticketmaster.ca ਤੇ ਜਾਓ ਵਧੇਰੇ ਜਾਣਕਾਰੀ ਲਈ ਕਾਲ ਕਰੋ ਟੀਮ 4 ਐਂਟਰਟੇਨਮੈਂਟ 905-793-1234
स्वीट फैक्टरी भी तक गाले को जोड़े तुम्हा पया जे चारे पासे तुसी भी आओ 1850 Albion Road in Rexdale 416-213-1165
Asian Food Center दी सारिया ही locations ते 8 सितंबर तक लग चुकी है Labor Day Sale वी पौंड आशीर्वाद आटा 12.99 4 किलो दावत राइस 12.99 1 किलो वाग बकरी टी 10.99 1.6 किलो नानक देसी घ्यो 25.99 अते एशियन फूड सेंटर ते ताजे फल फ्रूट सब्जियां भांडे सब कुछ अंडर वन रूफ मिलदा है याद रखो एह लेबर डे सेल एशियन फूड सेंटर दी सारिया ही लोकेशन से लगी हुई है कॉल एट 416-740-3262
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7300-8436।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਮੈਨੂੰ ਲੱਗਦਾ ਤੁਸੀਂ ਤਾਂ ਠੀਕ ਠਾਕ ਹੋ, ਪਰ ਟੂਡੋ ਸਾਹਿਬ, ਜਗਮੀਤ ਸਿੰਘ ਅਤੇ ਪੀਅਰ ਪੋਲੀਏਵ ਇਹ ਥੋੜ੍ਹੇ ਜਿਹੇ ਠੀਕ ਠਾਕ ਨਹੀਂ ਲੱਗਦੇ। ਆਓ ਆਪਾਂ ਫਿਰ ਅੱਜ ਆਪਣੇ ਪ੍ਰੋਗਰਾਮ ਦਾ ਰੁੱਖ ਥੋੜ੍ਹਾ ਜਿਹਾ ਬਦਲਦੇ, ਆਪਾਂ ਪੋਲੀਟੀਸ਼ੀਅਨਸ ਬਾਰੇ ਗੱਲਾਂ ਕਰਦੇ ਹਾਂ। ਕਿਸੇ ਦੇ ਬਾਰੇ ਕੋਈ ਗਲਤ ਗੱਲ ਨਹੀਂ, ਕਿਸੇ ਦੇ ਕੋਈ ਨਿੱਜੀ ਟਿੱਕਾ ਟਿੱਪਣੀ ਨਹੀਂ, ਪਰ ਗੱਲਾਂ ਆਪਾਂ ਕੁਛ ਦੇਰ ਲਈ ਕਰਾਂਗੇ ਪੋਲੀਟੀਸ਼ੀਅਨਸ ਬਾਰੇ, ਪੋਲੀਟਿਕਸ ਬਾਰੇ। ਮੈਂ ਫਿਰ ਕਹਿੰਦਾ ਇੱਕ ਵਾਰੀ, ਕਿਸੇ ਦੇ ਖਿਲਾਫ਼ ਕੋਈ ਨਿੱਜੀ ਨਹੀਂ। ਕੋਈ ਇਹਨੂੰ ਪੋਲੀਟੀਸ਼ੀਅਨ ਸੁਣਦਾ ਹੋਵੇ ਤਾਂ ਇਹਨੂੰ ਪਰਸਨਲੀ ਨਾ ਲਵੇ, ਤੇ ਮੈਂ ਤਾਂ ਉਹੀ ਕਹਿਣਾ ਜਿਹੜਾ ਆਲਰੇਡੀ ਪਹਿਲਾਂ ਕਿਹਾ ਜਾ ਚੁੱਕਿਆ, ਬਹੁਤ ਵਾਰੀ ਕਿਹਾ ਗਿਆ। ਦੇਖੋ, ਡੈਮੋਕ੍ਰੇਸੀ ਦੇ ਵਿੱਚ ਜਿਹੜੇ ਪੋਲੀਟੀਸ਼ੀਅਨਸ ਹੈ ਨਾ, ਇਹ ਪਾਵਰ ਨੂੰ, ਸੱਤਾ ਨੂੰ ਇੰਜੋਏ ਕਰਦੇ ਨੇ, ਬਹੁਤ ਇੰਜੋਏ ਕਰਦੇ ਆ। ਸੱਤਾ ਨਾਲ ਇੰਨਾ ਪਿਆਰ ਹੁੰਦਾ ਇਹਨਾਂ ਦਾ ਜਿੰਨਾ ਕਿਸੇ ਪ੍ਰੇਮੀ ਦਾ ਪ੍ਰੇਮਿਕਾ ਨਾਲ ਨਹੀਂ ਨਾ ਪਿਆਰ ਹੁੰਦਾ, ਜਿੰਨਾ ਕੁ ਹੁੰਦਾ ਜਾਣੀ ਉਸ ਤੋਂ ਕਿਤੇ ਵੱਧ ਹੁੰਦਾ। ਤੇ ਪੋਲੀਟੀਸ਼ੀਅਨਸ ਸੱਤਾ ਦੀ ਖਾਤਰ ਪ੍ਰੇਮਿਕਾ ਨੂੰ ਛੱਡ ਦਿੰਦੇ ਨੇ। ਜੇ ਲੇਡੀ ਪੋਲੀਟੀਸ਼ੀਅਨ ਹੋਵੇ ਉਹ ਸੱਤਾ ਦੀ ਖਾਤਰ ਪ੍ਰੇਮੀ ਨੂੰ ਵੀ ਛੱਡ ਸਕਦੀ ਆ, ਇੰਨਾ ਕੁ ਪ੍ਰੇਮ ਆ ਪੋਲੀਟੀਸ਼ੀਅਨਸ ਦਾ ਪਾਵਰ ਦੇ ਨਾਲ, ਸੱਤਾ ਦੇ ਨਾਲ। ਇਹ ਨਸ਼ਾ ਸ਼ਰਾਬ ਨਾਲੋਂ, ਮੈਰੂਆਨਾ ਨਾਲੋਂ ਦੁਨੀਆ ਦਾ, ਮਤਲਬ ਕੋਈ ਨਸ਼ਾ ਦਾ ਮੁਕਾਬਲਾ ਨਹੀਂ ਕਰਦਾ। ਬਸ ਇੱਕ ਵਾਰੀ ਜਿਹਨੂੰ ਪੋਲੀਟਿਕਸ ਦਾ ਨਸ਼ਾ ਚੜ ਗਿਆ ਨਾ, ਉਹ ਬਸ ਸਵੇਰੇ ਸ਼ਾਮ ਸੱਤਾ ਦੇ ਹੀ ਸੁਪਨੇ ਲੈਂਦਾ, ਕੁਰਸੀ ਤੇ ਬੈਠਾ ਵੀ ਸੱਤਾ ਦੇ ਸੁਪਨੇ ਲੈਂਦਾ, ਕੁਰਸੀ ਤੋਂ ਥੱਲੇ ਬੈਠਾ ਵੀ ਉਹ ਸੱਤਾ ਦੇ ਸੁਪਨੇ ਲੈਂਦਾ। ਕੁਰਸੀ ਤੇ ਜਦੋਂ ਬੈਠਾ ਹੁੰਦਾ ਨਾ, ਉਹਨੂੰ ਐਂ ਲੱਗਦਾ ਵੀ ਮੇਰਾ ਜਿਹੜਾ ਪਿੱਛਾ ਨਾ ਫੈਵੀਕੋਲ ਵਾਂਗੂ ਕੁਰਸੀ ਨਾਲ ਚਿਪਕਿਆ ਰਹੇ, ਮੈਨੂੰ ਕੋਈ ਤਕਲੀਫ ਨਹੀਂ। ਬਸ ਇਹ ਡੈਮੋਕ੍ਰੇਸੀ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਜੀ। ਅੱਛਾ, ਇਹਨਾਂ ਨੂੰ ਬਣਾਉਣ ਵਾਲੇ ਕੌਣ ਨੇ? ਅਸੀਂ ਹਾਂ, ਅਸੀਂ ਹਾਂ। ਪਰ ਅਸੀਂ ਨਹੀਂ, ਅਸੀਂ ਹੈਗੇ ਆ ਪਰ ਅਸੀਂ ਹੈ ਵੀ ਨਹੀਂ। ਦੇਖੋ 40% ਲੋਕ ਨੇ ਜਿਹੜੇ ਅਸੀਂ ਤਾਂ ਹੈ ਕਿਉਂਕਿ ਡੈਮੋਕ੍ਰੇਸੀ ਚ ਕਿਹਾ ਜਾਂਦਾ ਵੀ ਲੋਕ ਵੋਟਾਂ ਪਾ ਕੇ ਸਾਨੂੰ ਚੁਣਦੇ ਨੇ ਪੋਲੀਟੀਸ਼ੀਅਨਸ ਨੂੰ, ਇਸ ਕਰਕੇ ਅਸੀਂ ਕਹਿੰਦੇ ਵੀ ਅਸੀਂ ਬਣਾਉਂਦੇ ਹਾਂ। ਪਰ ਥੋੜਾ ਜਿਹਾ ਅਨੈਲਿਸਿਸ ਕਰਕੇ ਦੇਖੋ ਵੀ ਸਾਡੇ ਵਿੱਚੋਂ 40% ਦਾ ਵੋਟ ਹੀ ਨਹੀਂ ਪਾਉਂਦੇ, ਅੱਕੇ ਪਏ ਨੇ ਲੋਕ ਇਹਨਾਂ ਤੋਂ 40%। ਉਹ ਕਹਿੰਦੇ ਇਹ ਝੂਠ ਮਾਰਨ, ਸੱਚ ਬੋਲਣ, ਕੁਛ ਮਰਜ਼ੀ ਬੋਲਣ, ਇਹਨਾਂ ਤੇ ਵਿਸ਼ਵਾਸ ਕਰਨਾ ਹੀ ਨਹੀਂ ਚਾਹੀਦਾ। ਇਸ ਕਰਕੇ 40% ਨੂੰ ਨਾ ਤੁਸੀਂ ਜਿੰਨਾ ਮਰਜ਼ੀ ਕਨਵਿੰਸ ਕਰ ਲਓ, ਉਹਨਾਂ ਨੂੰ ਸਵੇਰ ਤੋਂ ਸ਼ਾਮ ਤਾਈਂ ਕਹਿ ਦਿਓ, ਉਹਨਾਂ ਨੂੰ ਛੁੱਟੀ ਦੇ ਦਿਓ 10 ਦਿਨਾਂ ਦੀ, ਉਹ ਕਹਿੰਦੇ ਨਹੀਂ ਜੀ ਅਸੀਂ ਦੁਨੀਆਂ 'ਚ ਨਾ ਜਿਹੜਾ ਮਰਜ਼ੀ ਕੰਮ ਕਰ ਲਾਂਗੇ ਪਰ ਵੋਟ ਪਾਉਣ ਨਹੀਂ ਜਾਣਾ। ਸੀ ਪਾਉਣੀ ਚਾਹੀਦੀ ਆ, ਦੇਖੋ ਵੋਟ ਪਾਉਣੀ ਚਾਹੀਦੀ ਆ। ਕੋਈ ਦਵਾਈ ਨਹੀਂ ਬਣੀ ਜਿਹੜੀ 40% ਲੋਕਾਂ ਨੂੰ, ਕੋਈ ਡੰਡਾ ਨਹੀਂ ਬਣਿਆ ਜਿਹੜਾ ਉਹਨਾਂ ਨੂੰ ਧੱਕੇ ਨਾਲ ਵੋਟ ਪਾਉਣ ਲਈ ਮਜਬੂਰ ਕਰਦੇ। ਇਸ ਕਰਕੇ 40% ਲੋਕ ਬਾਹਰ ਹੋ ਚੁੱਕੇ ਨੇ, ਉਹ ਕਹਿੰਦੇ ਅਸੀਂ ਨਹੀਂ ਜੀ ਵੋਟ ਪਾਉਣੀ, ਕੁਛ ਮਰਜ਼ੀ ਹੋ ਜੇ ਕਹਿੰਦੇ। ਇੱਕ ਉਹ ਕਹਿੰਦੇ ਉਹ ਸੋਚਦੇ ਨੇ ਐਡੇ ਝੂਠੇ ਨੇ ਇਹ, ਐਡੇ ਮਕਾਰ ਨੇ ਜਿਹੜੇ ਪੋਲੀਟੀਸ਼ੀਅਨ ਨੇ, ਕਹਿੰਦੇ ਸਾਡੀ ਜ਼ਿੰਦਗੀ ਦਾ ਰੈਕਰਡ ਖਰਾਬ ਕਰ ਦਿੰਦੇ ਨੇ, ਅਸੀਂ 40% ਲੋਕਾਂ ਨੇ ਵੋਟਾਂ ਪਾਉਣੀਆਂ ਹੀ ਨਹੀਂ, ਰਹਿ ਗਏ ਬਾਕੀ 60%। 60% ਦੇ ਵਿੱਚੋਂ 60% ਜੋ ਤੁਸੀਂ ਅੰਦਾਜ਼ਾ ਲਾ ਲਓ, ਕੈਨੇਡਾ ਦੀ ਗੱਲ ਕਰ ਲਓ, ਇੰਡੀਆ ਦੀ ਕਰ ਲਓ, ਅਮਰੀਕਾ ਦੀ ਕਰ ਲਓ, ਰਸ਼ੀਆ ਦੀ ਕਰ ਲਓ, ਰਸ਼ੀਆ ਦੀ ਛੱਡੋ ਚੱਲੋ, ਉਹ ਤਾਂ ਡਿਕਟੇਟਰਸ਼ਿਪ ਵਾਲੇ ਕੰਟਰੀਜ਼ ਨੇ, ਵਨ ਪਾਰਟੀ ਸਿਸਟਮ ਆ ਚਾਈਨਾ ਅਤੇ ਰਸ਼ੀਆ 'ਚ ਡਿਕਟੇਟਰਸ਼ਿਪ ਆ, ਸੋ ਕਾਲਡ ਡੈਮੋਕ੍ਰੇਸੀ ਦੀ ਗੱਲ ਕਰੋ। 60% ਲੋਕਾਂ ਦੇ, ਯਾਨੀ 100 ਦੇ ਮਗਰ 40 ਨੇ ਤਾਂ ਪਾਈਆਂ ਹੀ ਨਹੀਂ ਵੋਟਾਂ, ਬਾਕੀ ਰਹਿ ਗਏ 60। 60 ਦੇ ਵਿੱਚੋਂ ਤੁਸੀਂ ਇਹ ਪਈਆਂ ਵੋਟਾਂ ਦੇ ਵਿੱਚੋਂ ਜੇ ਕੋਈ 34% ਲੈ ਜਾਂਦਾ, ਜੇ ਦੋ ਪਾਰਟੀਆਂ 31% ਲੈ ਜਾਂਦਾ ਤੇ ਦੂਜਾ 29% ਰਹਿ ਜਾਂਦਾ, ਕੋਈ 31.5 ਲੈ ਜਾਂਦਾ ਤੇ ਦੂਜਾ 29.5 ਤੇ 31.5 ਵਾਲਾ ਬਣਾ ਲੈਂਦਾ ਜੀ, ਤੁਸੀਂ ਸਮਝੋ ਬਈ ਸਰਕਾਰ। ਜਾਣੀ 40 ਨੇ ਪਾਈਆਂ ਨਹੀਂ ਵੋਟਾਂ, ਬਾਕੀ 60 ਦੇ ਵਿੱਚੋਂ 31 ਬੰਦੇ ਆ ਜਿਹੜੇ ਵੋਟਾਂ ਪਾ ਕੇ ਕਹਿੰਦੇ ਜੀ ਸਾਡੀ ਮੈਜੋਰਿਟੀ ਆ, ਤੇ 100 ਦੇ ਵਿੱਚੋਂ ਜਦੋਂ ਤੁਸੀਂ 31 ਗਿਣੋਗੇ, 60 ਦੇ ਵਿੱਚੋਂ 31 ਨੇ ਪਾਈਆਂ ਤਾਂ ਪਾਈਆਂ ਨਾ, ਤੇ ਉਹਨੂੰ ਕਹਿ ਦਿੰਦੇ ਹਾਂ ਜੀ ਆਪਾਂ ਮੈਜੋਰਿਟੀ ਦੀ ਸਰਕਾਰ। ਜਾਣੀ ਲੈਸ ਦੈਨ 1/3 ਆਫ ਦਾ ਪੀਪਲ ਆ ਜਿਹੜੇ ਉਹ ਸਰਕਾਰ ਬਣਾਉਂਦੇ ਨੇ, ਮਤਲਬ ਮੈਂ ਕਰਤਾ ਨਾ ਪ੍ਰੂਫ ਵੀ ਅਸੀਂ ਸਰਕਾਰ ਬਣਾਉਂਦੇ ਪਰ ਅਸੀਂ ਨਹੀਂ ਬਣਾਉਂਦੇ, ਹੈ ਨਾ। ਇਹ ਹੈ ਜੀ ਪੋਲੀਟਿਕਸ। ਅੱਛਾ, ਮਾਰਕ ਟਵੇਨ ਬਾਰੇ ਤੁਸੀਂ ਜਾਣਦੇ ਹੋ, ਬਹੁਤ ਬੁੱਕਸ ਲਿਖੀਆਂ ਜੀ, ਅਮੈਰੀਕਨ ਰਾਈਟਰ ਆ ਮਾਰਕ ਟਵੇਨ, ਉਹਨੇ ਤਾਂ ਸਿੱਧਾ ਹੀ ਕਹਿਤਾ ਮਾਰਕ ਟਵੇਨ ਨੇ, ਕੀ ਕਿਹਾ ਭਲਾ, ਸੁਣਿਆ ਤਾਂ ਹੋਊਗਾ ਤੁਸੀਂ, ਜ਼ਰੂਰ ਸੁਣਿਆ ਹੋਊਗਾ। ਮਾਰਕ ਟਵੇਨ ਕਹਿੰਦਾ ਵੀ ਪੋਲੀਟੀਸ਼ੀਅਨਸ ਡਾਇਪਰਸ ਵਰਗੇ ਨੇ ਅਤੇ ਸਾਨੂੰ ਅਕਸਰ ਇਹਨਾਂ ਨੂੰ ਬਦਲਦੇ ਰਹਿਣਾ ਚਾਹੀਦਾ। ਵਿਅੰਗ ਤਾਂ ਇਹਦੇ 'ਤੇ ਵੀ ਬਹੁਤ ਹੋ ਸਕਦਾ, ਉਹ ਪੋਲੀਟੀਸ਼ੀਅਨ ਮਾਰਕ ਟਵੇਨ ਕਹਿੰਦਾ ਵੀ ਪੋਲੀਟੀਸ਼ੀਅਨ ਡਾਇਪਰਸ ਵਰਗੇ ਨੇ, ਉਹ ਜੇ ਡਾਇਪਰ ਸੋਚਣ ਲੱਗ ਜਾਏ ਵੀ ਮੈਂ ਤਾਂ ਜੇ ਸਾਫ਼ ਸੁਥਰਾ ਮੈਨੂੰ ਕਿਉਂ ਬਦਲਦੇ ਹੋ ਤੁਸੀਂ, ਲੋਕ ਉਹਦਾ ਵੀ ਯਕੀਨ ਮੰਨ ਜਾਂਦੇ। ਉਹ ਕਹਿੰਦੇ ਨਾ ਬਦਲੋ, 4-5 ਸਾਲ ਲਈ ਸਾਨੂੰ ਚੁਣ ਲਓ, ਅਸੀਂ ਅਜੇ ਸਾਫ਼ ਹਾਂ, ਕੋਈ ਗੱਲ ਨਹੀਂ, ਤੁਸੀਂ ਸਾਨੂੰ ਡਾਇਪਰ ਕਹਿ ਲਓ, ਤੁਹਾਨੂੰ ਆਜ਼ਾਦੀ ਹੈ ਡਾਇਪਰ ਕਹਿਣ ਦੀ। ਇਹ ਹਾਲ ਆ ਜੀ ਸਾਡੇ ਪੋਲੀਟੀਸ਼ੀਅਨਸ ਦਾ। ਪੋਲੀਟਿਕਸ ਬਾਰੇ ਨਾ ਇੱਕ ਪੋਲੀਟੀਸ਼ੀਅਨਸ ਬਾਰੇ ਇੱਕ ਜਰਮਨ ਨੋਵਲਿਸਟ ਹੋਇਆ ਦੋਸਤੋ, ਉਹਦਾ ਨਾਂ ਫ੍ਰੈਂਜ਼ ਕਾਫਕਾ ਸੀ, ਫ੍ਰੈਂਜ਼ ਕਾਫਕਾ। ਉਹਨੇ ਤਾਂ ਬਾਹਲੀ ਸਖ਼ਤ ਗੱਲ ਕੀਤੀ ਆ, ਸੁਣ ਲਿਓ ਥੋੜਾ ਜਿਹਾ। ਉਹ ਕਹਿੰਦਾ ਵੀ ਵਨ ਈਡੀਅਟ ਇਜ਼ ਵਨ ਈਡੀਅਟ, ਟੂ ਈਡੀਅਟਸ ਆਰ ਟੂ ਈਡੀਅਟਸ, 10,000 ਈਡੀਅਟਸ ਆਰ ਆ ਪੋਲੀਟੀਕਲ ਪਾਰਟੀ। ਸਮਝ ਗਏ ਨਾ ਹੁਣ ਤੁਸੀਂ, ਐਵੇਂ ਤੁਸੀਂ ਵੋਟਾਂ ਵਾਟਾਂ ਦੀ ਖਾਤਰ ਇੱਧਰ ਉੱਧਰ ਫਿਰਦੇ ਹੋ, ਆਸ ਲਾਈ ਬੈਠੇ ਹੋ, ਇੱਕ ਪਾਰਟੀ ਚੱਲੂਗੀ ਆ ਗਈ, ਦੂਜੀ ਪਾਰਟੀ ਚਲੀ ਜਾਊਗੀ, ਦੂਜੀ ਆਊਗੀ। ਇਹ ਲੋਕਾਂ ਨੂੰ ਨਾ ਪ੍ਰੇਮ ਹੁੰਦਾ, ਜਿਵੇਂ ਜਿਵੇਂ ਪੋਲੀਟੀਸ਼ੀਅਨਸ ਨੂੰ ਸੱਤਾ ਨਾਲ ਪ੍ਰੇਮ ਆ, ਕਿੰਨਾ ਡੂੰਘਾ ਗੂੜਾ ਪ੍ਰੇਮ ਹੈ, ਇਹ ਤਾਂ ਮੈਂ ਦੱਸ ਹੀ ਦਿੱਤਾ। ਪਰ ਲੋਕਾਂ ਨੂੰ ਵੀ ਪ੍ਰੇਮ ਆ, ਲੋਕਾਂ ਨੂੰ ਕਹਾਂ ਪੋਲੀਟੀਸ਼ੀਅਨਸ ਨਾਲ ਪ੍ਰੇਮ ਹੁੰਦਾ, ਉਹ ਪੋਲੀਟੀਸ਼ੀਅਨਸ ਨੂੰ ਆਪਣਾ ਸਮਝਦੇ ਨੇ। ਉਹ ਕਹਿੰਦੇ ਜਿਹਨੂੰ ਅਸੀਂ ਵੋਟ ਪਾਤੀ ਨਾ, ਬਸ ਉਹ ਤਾਂ ਆਪਣਾ ਹੀ ਆ, ਉਹਨੂੰ ਪਤਾ ਨਹੀਂ ਵੀ ਜਿੰਨਾ 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 ਤੁਸੀਂ ਉਹਨੂੰ ਪ੍ਰੇਮ ਕਰਦੇ ਆ ਨਾ, ਉਸ ਤੋਂ ਵੱਧ ਉਹਨੂੰ ਉਸ ਫੈਵੀਕੋਲ ਨਾਲ ਪ੍ਰੇਮ ਆ ਜਿਹੜੀ ਫੈਵੀਕੋਲ ਉਹਨੂੰ ਕੁਰਸੀ ਨਾਲ ਚਿਪਕਾ ਕੇ ਰੱਖਦੀ ਆ, ਉਹ ਸਾਰਿਆਂ ਨੂੰ ਡੰਪ ਕਰ ਦਿੰਦਾ। ਮੈਂ ਤਾਂ ਠੋਸ ਉਦਾਹਰਣਾ ਦੇਤੀਆਂ ਵੀ, ਹੈ ਨਾ। ਇਸ ਕਰਕੇ ਪੋਲੀਟੀਸ਼ੀਅਨ ਦੇ ਉੱਤੇ ਕਦੇ ਵੀ ਯਕੀਨ ਨਹੀਂ ਕਰਨਾ ਚਾਹੀਦਾ, ਪਰ ਕੀ ਕਰੀਏ, ਸਾਨੂੰ ਸਾਡਾ ਕਾਨੂੰਨ ਸਾਡਾ ਸੰਵਿਧਾਨ ਕਹਿੰਦਾ ਵੀ ਯਕੀਨ ਕਰੋ, ਚਲੋ ਜੀ ਕਰ ਲੈਂਦੇ ਹਾਂ। ਉਹ ਇੱਕ ਵਾਰੀ ਕਰ ਲੈਂਦੇ, ਲੋਕਾਂ ਨੂੰ ਲੱਗਦਾ ਬਈ ਆਹ ਹੁਣ ਚਾਰ ਕੁ ਸਾਲ ਨਾ ਜਿਹੜਾ ਪਿਛਲੀ ਪੋਲੀਟੀਕਲ ਪਾਰਟੀ ਨੇ ਕੋਈ ਮਾੜਾ ਮੋਟਾ ਗਲਤ ਫਲਤ ਕੰਮ ਕੀਤੇ ਆ ਜਾਂ ਉਹ ਤੋਂ, ਉਹ ਕਹਿੰਦੇ ਗਲਤ ਫਲਤ ਕੰਮ ਕੀਤੇ ਨਹੀਂ ਹੋ ਗਿਆ, ਕਹਿੰਦੇ ਅਸੀਂ ਨਹੀਂ ਸੀ ਕਰਨੇ। ਪੋਲੀਟੀਸ਼ੀਅਨ ਬੜੇ ਚਲਾਕ ਹੁੰਦੇ ਨੇ, ਲੋਕਾਂ ਦੀ ਨਬਜ਼ ਪਛਾਣ ਲੈਂਦੇ ਨੇ। ਉਹ ਕਹਿੰਦੇ ਅਸੀਂ ਕਰਨੇ ਤਾਂ ਨਹੀਂ ਸੀ, ਨਾ ਹੀ ਸਾਡੀ ਕੋਈ ਇੰਟੈਂਸ਼ਨ ਸੀ, ਨਾ ਹੀ ਅਸੀਂ ਇਹੋ ਜਿਹੇ ਬੰਦੇ ਹਾਂ, ਇਹ ਤਾਂ ਹੋ ਗਏ, ਸਿਸਟਮ ਸਾਨੂੰ ਖਿੱਚ ਕੇ ਲਿਆ, ਸਾਡੀ ਪ੍ਰੈਕਟਿਸ ਸਾਨੂੰ ਖਿੱਚ ਕੇ ਲਿਆਈ, ਦੇਸ਼ ਹੀ ਇਹੋ ਜਿਹਾ ਸਾਨੂੰ ਦਿੱਤਾ ਹੀ ਇਹੋ ਜਿਹਾ ਕੁਛ ਸੀ, ਅਸੀਂ ਇੱਥੇ ਪਹੁੰਚਣਾ ਹੀ ਸੀ। ਜਿਵੇਂ ਹੁਣ ਕਹੀ ਜਾਂਦਾ ਵੀ ਕੋਵਿਡ ਆ ਗਿਆ, ਆਹ ਹੋ ਗਿਆ, ਉਹ ਹੋ ਗਿਆ, ਅਸੀਂ ਤਾਂ ਇੱਥੇ ਆ ਗਏ, ਪਰ ਅਸੀਂ ਕਹਿੰਦੇ ਪੋਲੀਟੀਸ਼ੀਅਨ ਨਹੀਂ, ਅਸੀਂ ਪੋਲੀਟੀਸ਼ੀਅਨ ਨਹੀਂ ਕਹਿੰਦੇ, ਅਸੀਂ ਪੋਲੀਟਿਕਸ ਨਹੀਂ ਕਰਦੇ। ਦੇਖੋ ਇੱਕ ਗਾਉਣ ਵਾਲਾ ਬੰਦਾ ਕਹੇ ਵੀ ਮੈਂ ਗਾਉਂਦਾ ਨਹੀਂ, ਤੁਸੀਂ ਕਹੋਗੇ ਕਿੱਡਾ ਝੂਠ ਮਾਰਦਾ। ਰੇਡੀਓ ਹੋਸਟ ਮੇਰੇ ਵਰਗਾ ਕਹੇ ਮੈਂ ਰੇਡੀਓ ਹੋਸਟ ਨਹੀਂ ਕਰ ਰਿਹਾ, ਪ੍ਰੋਗਰਾਮ ਨਹੀਂ ਕਰ ਰਿਹਾ, ਤੁਸੀਂ ਕਹੋਗੇ ਕੀ ਝੂਠ ਮਾਰੀ ਜਾਂਦਾ, ਦੋ ਤੋਂ ਤਿੰਨ ਦਾ ਪ੍ਰੋਗਰਾਮ ਹੈਗਾ, ਇਹ ਕਹਿੰਦਾ ਵੀ ਮੈਂ ਹੋਸਟ ਨਹੀਂ ਕਰਦਾ। ਪਰ ਜੇ ਇੱਕ ਪੋਲੀਟੀਸ਼ੀਅਨ ਕਹੇ ਵੀ ਮੈਂ ਪੋਲੀਟਿਕਸ ਨਹੀਂ ਕਰਦਾ, ਤੁਸੀਂ ਫੱਟ ਯਕੀਨ ਮੰਨ ਲੈਂਦੇ ਹੋ। ਦੇਖਿਆ ਕਿਵੇਂ ਬ੍ਰੇਨ ਵਾਸ਼ਿੰਗ ਹੋਈ ਹੋਈ ਹੈ ਤੁਹਾਡੀ। ਉਹ ਫਰੈਂਜ਼ ਕਾਫਕਾ ਨੇ ਤਾਂ ਕਿਹਾ ਨਾ ਵੀ 10,000 ਪੀਪਲ ਇਕੁਅਲ 10,000 ਈਡੀਅਟਸ ਇਕੁਅਲੈਂਟ ਟੂ 1 ਪੋਲੀਟੀਕਲ ਪਾਰਟੀ। ਉਹ ਪੋਲੀਟੀਕਲ ਪਾਰਟੀ ਦਾ ਛੋਟੇ ਤੋਂ ਛੋਟਾ ਜਿਹੜਾ ਕਰਿੰਦਾ ਹੁੰਦਾ ਨਾ, ਉਹਦੇ ਸ਼ਬਦਾਂ ਚ ਇੰਨੀ ਤਾਕਤ ਹੁੰਦੀ ਆ, ਤੁਹਾਡੀ ਬ੍ਰੇਨ ਵਾਸ਼ਿੰਗ ਕਰ ਦਿੰਦਾ। ਦਿਮਾਗ ਨੂੰ ਜਿਹੜੀ ਦਵਾਈ ਦਿਮਾਗ ਨੂੰ ਨੀਂਦ ਲਿਆ ਦਿੰਦੀ ਆ, ਐਨਐਸਥੀਸੀਆ ਡਾਕਟਰ ਦਿੰਦੇ ਆ ਨਾ, ਸਰਜਰੀ ਕਰਦੇ ਆ ਜਦੋਂ ਐਨਐਸਥੀਸੀਆ ਦਿੰਦੇ ਆ, ਬਸ ਉਹ ਅੱਧੇ ਕੁ ਮਿੰਟ ਦੇ ਵਿੱਚ ਵਿੱਚ ਹੀ ਬੰਦੇ ਨੂੰ ਸੁੰਨ ਕਰ ਦਿੰਦੇ ਆ ਦਿਮਾਗ ਨੂੰ। ਪੋਲੀਟੀਸ਼ੀਅਨਸ ਜਿਹੜੇ ਹੁੰਦੇ ਨੇ ਨਾ, ਇਹਨਾਂ ਕੋਲ ਇਹੋ ਜਿਹੇ ਸ਼ਬਦ ਹੁੰਦੇ ਆ, ਇਹਨਾਂ ਦੇ ਸ਼ਬਦ ਨਾ ਐਨਐਸਥੀਸੀਆ ਨਾਲੋਂ ਵੀ ਸਟਰੋਂਗ ਹੁੰਦੇ ਨੇ। ਐਨਐਸਥੀਸੀਆ ਤਾਂ ਬੰਦੇ ਦਾ ਦਿਮਾਗ ਵੀ ਤੇ ਸਰੀਰ ਵੀ ਸਾਰਾ ਕੁਝ ਸੌ ਜਾਂਦਾ, ਡਾਕਟਰ ਘੱਟ ਵੱਧ ਕਰਦਾ ਰਹਿੰਦਾ, ਉਹਦੀ ਅੱਧਾ ਪੌਣਾ ਘੰਟਾ ਜਿੰਨੀ ਉਹ ਬਕਾਇਦਾ ਇੱਕ ਡਾਕਟਰ ਹੁੰਦਾ ਐਨਐਸਥੀਸੀਆ ਵਾਲਾ, ਇੱਕ ਤਾਂ ਸਰਜਨ ਹੁੰਦਾ ਨਾ ਐਨਐਸਥੀਸੀਆ ਵਾਲਾ, ਇੱਕ ਸਪੈਸ਼ਲ ਡਾਕਟਰ ਜਿਹੜਾ ਹੁੰਦਾ ਵੀ ਜੇ ਬਾਈ ਚਾਂਸ ਇਹਨੂੰ ਐਨਐਸਥੀਸੀਆ ਦੀ ਡੋਜ਼ ਕਿਤੇ ਘੱਟ ਘੁੱਟ ਦਿੱਤੀ ਗਈ, ਕਿਤੇ ਇਹ ਉੱਠਣਾ ਖੜੇ, ਇਹਨੂੰ ਪੇਨ ਨਾ ਹੋਣ, ਪੇਨ ਕਿਲਰ, ਕਈ ਕੰਬੀਨੇਸ਼ਨ ਹੁੰਦਾ ਜਾਣੀ। ਪਰ ਪੋਲੀਟੀਸ਼ੀਅਨ ਦੇ ਬੋਲੇ ਹੋਏ ਸ਼ਬਦ ਆ ਜਿਹੜੇ, ਉਹ ਤੁਹਾਡੇ ਦਿਮਾਗ ਨੂੰ ਸੁੰਨ ਕਰਦੇ ਨੇ। ਤੁਸੀਂ 4 ਸਾਲ ਭਗਤ ਬਣੇ ਰਹਿੰਦੇ ਹੋ, ਪੂਰੇ ਭਗਤ, ਕੋਈ ਭੇਡ ਬੱਕਰੀ ਗਾਂ ਕੁੱਤਾ ਕੋਈ ਵੀ ਪੈਟ ਆ ਜਿਹੜਾ, ਉਹ ਐਡਾ ਭਗਤ ਨਹੀਂ ਬਣਦਾ ਜਿਹੜੇ ਪੋਲੀਟੀਸ਼ੀਅਨ ਦੇ ਅੱਗੇ ਸ਼ਰਧਾਲੂ ਭਗਤ ਬਣਦੇ ਨੇ। ਇਸ ਕਰਕੇ ਹਮੇਸ਼ਾ ਆਪਦੇ ਲੀਡਰ ਦੀਆਂ ਸਿਫਤਾਂ ਕਰਦੇ ਰਹਿੰਦੇ ਨੇ। ਇਹ ਇਕੱਲਾ ਕੈਨੇਡਾ ਦਾ ਵਰਤਾਰਾ ਨਹੀਂ, ਇਹ ਦੁਨੀਆਂ ਭਰ ਦਾ ਵਰਤਾਰਾ। ਪਤਾ ਹੀ ਆ ਤੁਹਾਨੂੰ ਜਿਹੜੇ ਦੇਸ਼ ਚ ਅਸੀਂ ਆਏ ਹਾਂ, ਮੋਦੀ ਭਗਤ, ਭਗਤਾਂ ਦੇ ਭਗਤ, ਆਪ ਭਗਤ, ਅਕਾਲੀ ਭਗਤ, ਕਾਂਗਰਸੀ ਭਗਤ, ਕਾਮਰੇਡਾਂ ਦੇ ਭਗਤ, ਇੱਥੇ ਟਰੂਡੋ ਭਗਤ, ਜਗਮੀਤ ਸਿੰਘ ਦੇ ਭਗਤ, ਪੀਅਰ ਪੋਲੀਸੀਏ ਦੇ ਭਗਤ, ਹਰੇਕ ਦੇ ਕੋਲ ਨਾ, ਜਿਵੇਂ ਸਾਧ ਦੇ ਕੋਲ ਗਿੱਦੜ ਸਿੰਘੀ ਰੱਖੀ ਹੁੰਦੀ ਹੈ ਨਾ, ਜਿਵੇਂ ਰਾਧਾ ਸਵਾਮੀਆਂ ਕੋਲ ਮੰਤਰ ਰੱਖਿਆ ਹੋਇਆ ਸਤਿਗੁਰੂ ਵਾਲੇ ਜਿਹੜੇ ਫਿਰਦੇ ਨੇ, ਜਿਹੜਾ ਬਲਾਤਕਾਰੀ ਬਾਬਾ, ਉਹ ਕਹਿੰਦੇ ਬਲਾਤਕਾਰੀ ਨਾ ਕਹੋ, ਤਾਂ ਸਤਿਗੁਰੂ ਨੇ, ਉਹਨਾਂ ਕੋਲ ਵੀ ਇੱਕ ਮੰਤਰ ਜਿਹਾ ਰੱਖਿਆ ਹੋਇਆ, ਆਪਦੇ ਚੇਲਿਆਂ ਨੂੰ ਦਿੰਦੇ ਨੇ ਮੰਤਰ। ਉਹ ਕਹਿੰਦੇ ਸਾਡੇ ਕੋਲ ਜਿਹੜਾ ਮੰਤਰ ਨਾ, ਕਿਸੇ ਹੋਰ ਕੋਲ ਹੈ ਨੀ ਗਾ। ਆਈ ਜਿਹੜੇ ਗੋਡੇ ਦਾ ਮੋਢੇ ਦਾ ਇਲਾਜ ਕਰਨ ਵਾਲੇ ਹੁੰਦੇ ਨੇ ਦੇਸੀ ਵੈਦ, ਉਹ ਕਹਿੰਦੇ ਜੀ ਸਾਡੇ ਕੋਲ ਜਿਹੜੀ ਦੇਸੀ ਦਵਾਈ ਹੈ ਨਾ, ਕਿਸੇ ਕੋਲ ਹੋਰ ਤੋੜ ਹੈ ਨੀ, ਹੋਰ ਹੈ ਨੀ। ਇਸੇ ਤਰ੍ਹਾਂ ਪੋਲੀਟੀਕਲ ਪਾਰਟੀਆਂ ਦੇ ਭਗਤ ਕਹਿੰਦੇ ਨੇ ਵੀ ਸਾਡੀ ਪਾਰਟੀ ਕੋਲ ਜਿਹੜਾ ਫਲਸਫਾ ਨਾ, ਜਿਹੜਾ ਸਾਡੇ ਲੀਡਰ ਕੋਲ ਕ੍ਰਿਸ਼ਮਾ, ਜਿਹਦੇ ਨਾਲ ਅਸੀਂ ਲੋਕਾਂ ਦੀਆਂ ਸਾਰੀਆਂ ਪ੍ਰੋਬਲਮ ਹੱਲ ਕਰ ਦਿੰਦੇ, ਦੂਜੀ ਪਾਰਟੀ ਕੋਲ ਹੈ ਨੀ। ਇਹ ਜੀ ਪੋਲੀਟੀਸ਼ੀਅਨ ਦੀ ਜ਼ਿੰਦਗੀ ਆ। ਇੱਕ ਵਾਰੀ ਬਣਿਆ ਪੋਲੀਟੀਸ਼ੀਅਨ, ਸਾਰੀ ਉਮਰ ਪੋਲੀਟੀਸ਼ੀਅਨ ਬਣਨ ਦੀ ਕੋਸ਼ਿਸ਼ ਕਰਦਾ, ਵਕਤ ਉਹਨੂੰ ਪਿੱਛੇ ਛੱਡਦੇ ਤਾਂ ਵੱਖਰੀ ਗੱਲ ਆ, ਜਿਵੇਂ ਜਗਮੀਤ ਬਰਾੜ ਨੂੰ ਵਕਤ ਨੇ ਪਿੱਛੇ ਛੱਡਤਾ, ਜਿਵੇਂ ਸੁਖਬੀਰ ਬਾਦਲ ਨੂੰ ਵਕਤ ਨੇ ਪਿੱਛੇ ਛੱਡਤਾ। ਵਕਤ ਭਾਵੇਂ ਪਿੱਛੇ ਛੱਡਦੇ, ਉਹ ਸਮਝਦਾ ਆਪਦੇ ਆਪ ਨੂੰ ਪੋਲੀਟੀਸ਼ੀਅਨ ਹੀ ਆ। ਮਤਲਬ ਹੈਰਾਨੀ ਦੀ ਗੱਲ ਆ, ਇਹ ਕਹਿੰਦੇ ਜੀ ਅਸੀਂ ਲੋਕਾਂ ਦੇ ਸਭ ਤੋਂ, ਅਸੀਂ ਲੋਕਾਂ ਦੀ ਰਾਮਜ਼ ਪਛਾਣ ਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਸਹੀ ਸੇਧ ਦਿੰਦੇ ਹਾਂ, ਕਹਿੰਦੇ ਅਸੀਂ ਸਿਸਟਮ ਇਹੋ ਜਿਹਾ ਬਣਾਉਂਦੇ ਹਾਂ ਵੀ ਦੇਸ਼ ਦਾ ਭਵਿੱਖ ਆ ਜਿਹੜਾ ਸੁਧਰਦਾ। ਆ ਪਿਛਲੇ 150 ਸਾਲਾਂ ਚ ਤੁਸੀਂ ਦੇਸ਼ਾਂ ਦਾ ਭਵਿੱਖ ਦੇਖ ਹੀ ਲਿਆ, ਪਿਛਲੇ 20 ਸਾਲਾਂ ਦਾ ਰਿਕਾਰਡ ਕੱਢ ਕੇ ਦੇਖ ਲਿਓ। ਜੇ ਮੇਰੀਆਂ ਗੱਲਾਂ ਤੇ ਯਕੀਨ ਨਹੀਂ ਨਾ, ਜਿਹੜਾ ਸਮਝਦਾ ਵੀ ਪੋਲੀਟੀਸ਼ੀਅਨਸ ਨੇ ਭਵਿੱਖ ਬਣਾਇਆ, ਵੱਡੀਆਂ ਵੱਡੀਆਂ ਕਿਤਾਬਾਂ ਚ ਲਿਖਿਆ, ਲੀਡਰਾਂ ਦੇ ਗੁਣ ਗਾਏ ਜਾਂਦੇ ਨੇ, ਇਹ ਐਕਚੁਅਲੀ ਸਿਸਟਮ ਆ ਨਾ, ਜਿਹੜਾ ਸਿਸਟਮ ਆਪਣੀ ਤੋੜ ਤੁਰ ਰਿਹਾ ਹੌਲੀ ਹੌਲੀ ਗ੍ਰੈਜੁਅਲੀ। ਅਸੀਂ ਵੈਸੇ ਹੀ ਸਮਝ ਲੈਂਦੇ ਹਾਂ ਵੀ ਪੋਲੀਟੀਸ਼ੀਅਨਸ ਇਹਨੂੰ ਚਲਾ ਰਹੇ ਨੇ, ਪੋਲੀਟੀਸ਼ੀਅਨਸ ਨਹੀਂ ਚਲਾ ਰਹੇ ਇਹਨੂੰ, ਪੋਲੀਟੀਸ਼ੀਅਨਸ ਤਾਂ ਐਵੇਂ ਦਿਖਾਵੇ ਲਈ ਰੱਖੇ ਹੋਏ ਨੇ, ਇਹ ਤਾਂ ਸੀਟਾਂ ਤੇ ਚਿਪਕੇ ਹੋਏ ਨੇ। ਪੋਲੀਟੀਸ਼ੀਅਨ ਕਹਿੰਦੇ ਸਾਡੇ ਚ ਨਾ, ਸਾਡੇ ਮਨਾਂ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਬਹੁਤ ਤੀਬਰ ਹੁੰਦੀ ਹੈ, ਇਸ ਕਰਕੇ ਨਾ ਅਸੀਂ ਟਿਕ ਕੇ ਨਹੀਂ ਬੈਠਦੇ, ਅਸੀਂ ਸਾਰਾ ਦਿਨ ਲੋਕਾਂ ਦੀ ਸੇਵਾ ਕਰਦੇ ਹਾਂ। ਮੇਰੇ ਮਨ ਚ ਇੱਕ ਦਿਨ ਖਿਆਲ ਆਇਆ ਵੀ ਸੱਚੀ ਮੁੱਚੀ ਜੇ ਪੋਲੀਟੀਸ਼ੀਅਨ ਆ ਨਾ, ਹੈ ਕੋਈ ਮਾਂ ਦਾ ਲਾਲ ਜਿਹੜਾ ਕਹੇ ਵੀ ਮੈਂ ਤਨਖਾਹ ਨਹੀਂ ਲੈਂਦਾ ਗਾ, ਮੈਂ 8 ਘੰਟੇ ਆਮ ਬੰਦਿਆਂ ਨੂੰ ਕੰਮ ਕਰਦਾ। ਬੰਦੇ ਚ ਬੜੀ ਪਾਵਰ ਆ ਦੋਸਤੋ, ਜਿਹੜੇ ਬੰਦੇ ਨੇ ਅੱਗੇ ਵਧਣਾ ਨਾ, ਤੁਸੀਂ ਕੋਈ ਬਿਜ਼ਨਸਮੈਨ ਜਿਹੜਾ ਗਰਾਸ ਰੂਟ ਲੈਵਲ ਤੋਂ ਸ਼ੁਰੂ ਕਰਦਾ ਆਪਣਾ ਬਿਜ਼ਨਸ, ਸੈਲਫ ਇੰਪਲੋਇਡ ਬੰਦਾ ਛੋਟੇ ਤੋਂ ਛੋਟੇ ਕੰਮ ਤੋਂ ਸ਼ੁਰੂ ਕਰਦਾ, ਕਿਤੇ ਦੀ ਕਿਤੇ ਪਹੁੰਚਿਆ, ਲੋਕਾਂ ਦੀਆਂ ਉਦਾਹਰਣਾਂ ਪਈਆਂ ਨੇ। ਜੇ ਕੋਈ ਸੱਚੀ ਕਹਿੰਦਾ ਵੀ ਸੇਵਾ ਕਰਦਾ ਤਾਂ ਮੈਂ ਲੋਕਾਂ ਦੀਆਂ ਭਾਵਨਾਵਾਂ ਸਮਝਦਾ। ਮੈਨੂੰ ਮੇਰੀ ਅਪੀਲ ਆ ਪੋਲੀਟੀਸ਼ੀਅਨਸ ਨੂੰ, ਬਈ ਤੁਸੀਂ 8 ਘੰਟੇ ਆਮ ਬੰਦਿਆਂ ਨੂੰ ਕੰਮ ਕਰੋ, ਟੀਚਰ ਲੱਗੋ, ਨਰਸ, ਡਾਕਟਰ, ਵਕੀਲ, ਅਸੈਂਬਲੀ ਲਾਈਨ ਵਰਕਰ, ਸੁਪਰਵਾਈਜ਼ਰ, ਤੁਸੀਂ 8 ਘੰਟੇ ਕਰੋ ਕੰਮ ਆਮ ਬੰਦਿਆਂ ਨੂੰ, ਤੇ ਤੁਸੀਂ 5 ਘੰਟੇ, 6 ਘੰਟੇ, 4 ਘੰਟੇ ਕਰੋ ਪੋਲੀਟਿਕਸ ਦਾ ਕੰਮ, ਤੇ ਉਹ ਕੰਮ ਕਰੋ ਫ੍ਰੀ। ਹੈ ਕੋਈ ਮਾਜਦਾ ਲਾਲ? ਫੇਰ ਲੋਕਾਂ ਨੂੰ ਪਤਾ ਲੱਗੂਗਾ, ਫਿਰ ਤੁਹਾਨੂੰ ਵੀ ਪਤਾ ਲੱਗੂ ਵੀ ਲੋਕਾਂ ਦੀਆਂ ਕੀ ਪ੍ਰੋਬਲਮਸ ਨੇ। ਤੁਸੀਂ ਤਾਂ 2-2 ਢਾਈ ਲੱਖ ਤਨਖਾਹਾਂ ਲੈਂਦੇ ਹੋ ਆਰਾਮ ਦੇ ਨਾਲ, ਕਹਿੰਦੇ ਹੋ ਲੋਕਾਂ ਦੀ ਸੇਵਾ ਕਰਦੇ ਹਾਂ, ਖਜ਼ਾਨੇ ਦੀ ਸੇਵਾ ਕਰਦੇ ਹੋ ਕਿ ਆਪਦੀ ਸੇਵਾ ਕਰਦੇ ਹੋ, ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਅਜੇ। ਚਾਹੀਦਾ ਐਵੇਂ ਚਾਹੀਦਾ ਡੈਮੋਕਰੇਸੀ ਦੇ ਵਿੱਚ, ਸੱਚੀ ਭਾਈ ਸੇਵਾ ਕਰਨ ਵਾਲਾ ਕੀੜਾ ਹੈਗਾ ਦਿਮਾਗ ਚ ਨਾ, 8 ਘੰਟੇ ਕੰਮ ਕਰੋ ਤੇ ਉਦੋਂ ਬਾਅਦ ਜਿਹੜੇ 12 ਘੰਟੇ ਬੰਦਾ ਕੰਮ ਕਰ ਸਕਦਾ ਕੋਈ ਪ੍ਰੋਬਲਮ ਨਹੀਂ। ਨੌਜਵਾਨ ਬੰਦਾ 50 ਸਾਲ 55 ਸਾਲ ਦੀ ਉਮਰ ਤੱਕ 12 ਘੰਟੇ ਕੰਮ ਕਰ ਸਕਦਾ, 8 ਘੰਟੇ ਆਪਦੇ ਲਈ ਕੰਮ ਕਰੋ ਤੇ 4 ਘੰਟੇ ਤੁਸੀਂ ਸਮਾਜ ਦੀ ਕਰੋ ਸੇਵਾ, ਫਿਰ ਆਪਣੇ ਆਪ ਹੀ ਉਹ ਗੁਣ ਜਿਹੜੇ ਆਪਣੇ ਆਪ ਆ ਜਾਂਦੇ, ਫਿਰ ਪੋਲੀਟੀਸ਼ੀਅਨ ਸੋਹਣੇ ਸਿਆਣੇ ਬੰਦੇ ਬਣ ਸਕਦੇ ਨੇ। ਤੇ ਜੇ ਸਰਕਾਰੀ ਖਜ਼ਾਨੇ ਦੇ ਵਿੱਚ ਤਨਖਾਹਾਂ ਲੈ ਕੇ ਕੋਈ ਕਹਿੰਦਾ ਮੈਂ ਸੇਵਾ ਕਰ ਦਿੰਦਾ, ਸੇਵਾ ਕਿਸੇ ਹੋਰ ਦੀ ਕਰਦੇ, ਕਾਰਪੋਰੇਟਸ ਦੀ ਸੇਵਾ ਕਰਦੇ ਆ, ਇਹਨਾਂ ਦੇ ਪੱਲੇ ਪੁੱਲੇ ਕੁਛ ਨਹੀਂ ਹੈ ਸਰਕਾਰਾਂ ਦੇ, ਪਿਛਲੇ 20 ਸਾਲਾਂ ਚ ਤੁਸੀਂ ਦੇਖ ਲਿਆ, ਡਾਟਾ ਆਪੇ ਹੀ ਬੋਲਦਾ, ਤੁਹਾਨੂੰ ਪੜ੍ਹਨ ਦੀ ਲੋੜ ਨਹੀਂ ਪੈਂਦੀ। ਪਿਛਲੇ 20-25 ਸਾਲਾਂ ਦਾ ਇਤਿਹਾਸ ਪੜ੍ਹ ਕੇ ਦੇਖ ਲਓ ਦੁਨੀਆਂ ਭਰ ਦੀਆਂ ਸਰਕਾਰਾਂ ਦਾ, ਮੈਂ ਕਹਿੰਦਾ ਜੀ UNO ਦਾ ਵੀ ਪੜ੍ਹ ਕੇ ਦੇਖ ਲਓ, ਮੈਂ ਕਹਿੰਦਾ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਵੀ ਪੜ੍ਹ ਕੇ ਦੇਖ ਲਓ, ਜਿਹੜੀ ਮਰਜ਼ੀ ਦੁਨੀਆਂ ਲੈਵਲ ਤੇ ਆਰਗੇਨਾਈਜੇਸ਼ਨ ਬਣੀ ਹੋਈ ਹੈ ਉਹਦਾ ਇਤਿਹਾਸ ਪੜ੍ਹ ਕੇ ਦੇਖ ਲਓ, ਉਹਨੇ ਪੰਜਾਬੀ ਚ ਕਹਿੰਦਾ ਤੱਤ ਰੂਪ ਦੇ ਵਿੱਚ ਵੀ ਉਹਦਾ ਤੱਤ ਕੰਟੈਂਟ ਉਹਦਾ ਉਹਨੇ ਕੀਤਾ ਕੀ ਆ ਹੁਣ ਤੱਕ, ਆਮ ਲੋਕਾਂ ਦੇ ਫਾਇਦੇ ਦੀ ਤਾਂ ਗੱਲ ਹੀ ਨਹੀਂ ਕੀਤੀ ਕਦੇ। ਦੁਨੀਆਂ ਭਰ ਦੀਆਂ ਸਰਕਾਰਾਂ ਜਿਹੜੀਆਂ, ਇਹਨਾਂ ਨੇ ਸਾਡੀ ਧਰਤੀ ਆ ਜਿਹੜੀ ਜਿਹਨੂੰ ਮਾਂ ਕਹਿੰਦੇ ਆ, ਪਿਛਲੇ 50-100 ਸਾਲਾਂ ਚ ਇੰਨਾ ਕੁ ਬਰਬਾਦ ਕਰਤਾ ਵੀ ਮਨੁੱਖਤਾ ਨੂੰ ਖਤਰਾ ਖੜਾ ਹੋ ਗਿਆ। ਇਹ ਸਭ ਪੋਲੀਟੀਸ਼ੀਅਨਸ ਨੇ ਜਿਹੜੇ ਇਹਨਾਂ ਦੇ ਕੰਮ ਨੇ, ਕਿਉਂਕਿ ਇਹਨਾਂ ਨੂੰ ਯੂਜ਼ ਕਰਦੇ ਨੇ ਉਹ, ਪਤਾ ਨਹੀਂ ਤੁਹਾਨੂੰ ਲੱਗੂਗਾ ਮੈਂ ਡਰਾਉਣਾ, ਮੈਂ ਤਾਂ ਨਹੀਂ, ਡਾਟਾ ਇੰਨਾ ਸਾਹਮਣੇ ਪਿਆ ਵੀ ਪਿਛਲੇ 100 ਸਾਲਾਂ ਦੇ ਵਿੱਚ ਧਰਤੀ ਦੇ ਇਨਵਾਇਰਮੈਂਟ ਦਾ, ਧਰਤੀ ਦਾ, ਧਰਤੀ ਦੇ ਅੰਦਰੋਂ, ਧਰਤੀ ਦੇ ਬਾਹਰੋਂ, ਧਰਤੀ ਦੇ ਐਟਮੋਸਫੀਅਰ ਦੇ ਵਿੱਚ, ਸਰਫੇਸ ਦੇ ਉੱਤੇ ਇੰਨਾ ਕੁ ਨੁਕਸਾਨ ਕਰਦਾ ਇਹਨਾਂ ਦੀਆਂ ਪਾਲਿਸੀਜ਼ ਨੇ, ਇਮਬੈਲੈਂਸ ਹੋਇਆ ਪਿਆ ਨੇਚਰ ਦੇ ਵਿੱਚ, ਹਜ਼ਾਰਾਂ ਹੀ ਸਪੀਸੀਜ਼ ਆ ਜਿਹੜੀਆਂ ਖਰਾਬ ਕਰਤੀਆਂ ਇਹਨਾਂ ਨੇ, ਜਿਉਂਦੀਆਂ ਹੀ ਨਹੀਂ ਰਹੀਆਂ, ਲੱਖਾਂ ਸਪੀਸੀਜ਼ ਜਿਉਂਦੀਆਂ ਨਹੀਂ ਰਹੀਆਂ। ਭਲਾ ਬੰਦਾ ਜਿਹੜਾ ਇਹ ਬੰਦੇ ਕੋਲ ਕੀ ਅਧਿਕਾਰ ਆ ਵੀ ਬੰਦਾ ਨੇਚਰ ਦੇ ਵਿੱਚ ਬਾਕੀ ਜਿਹੜੇ ਕੁਦਰਤੀ ਜੀਵ ਨੇ ਉਹਨਾਂ ਨੂੰ ਮਾਰੇ? ਪੋਲੀਟੀਸ਼ੀਅਨ ਦਾ ਲਿੰਕ ਹੈਗਾ ਕਿਉਂਕਿ ਪੋਲੀਟੀਸ਼ੀਅਨ ਸਰਕਾਰਾਂ ਚਲਾਉਂਦੇ ਨੇ। ਅੱਛਾ, ਮੈਂ ਆਪਦੀ ਗੱਲ ਵਿਚਾਲੇ ਛੱਡਦਾ, ਇੱਕ ਸੱਜਣ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈ ਹੈ। ਨਿੱਘਾ ਸਵਾਗਤ ਜੀ ਤੁਹਾਡਾ।
ਰਾਜ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ? ਮਿਹਰਬਾਨੀ, ਬਸ ਹੁਣ ਤੁਹਾਨੂੰ ਪਤਾ ਵੀ ਤਿੰਨ ਪਾਰਟੀਆਂ, ਉਹਨਾਂ ਦੀਆਂ ਗੱਲਾਂ ਚੱਲਣੀਆਂ, ਕਈ ਦਿਨ ਆਪਾਂ ਗੱਲ ਤਾਂ ਉੱਥੇ ਲੈ ਕੇ ਆਉਣੀ ਹੌਲੀ ਹੌਲੀ।
ਚਲੋ, ਨਾਲ ਸਾਡੀ ਵੀ ਬੈਟਰੀ ਚਾਰਜ ਕਰੀ ਜਾਂਦੇ।
ਹਾਂਜੀ ਹਾਂਜੀ।
ਅੱਛਾ ਬਰਾੜ ਜੀ, ਜਿੱਥੇ ਤੱਕ ਆਪਾਂ ਪੋਲੀਟੀਸ਼ੀਅਨ ਦੀ ਗੱਲ ਕਰਦੇ ਹਾਂ, ਹਾਂਜੀ, ਜਾਰਜ ਵਾਸ਼ਿੰਗਟਨ ਇਹਦੇ ਬਾਰੇ ਕਹਿੰਦਾ ਕਿ 10% ਵਧੀਆ ਬੰਦੇ ਹੋਣ ਤੇ ਉਹਨਾਂ ਦੇ ਸਿਰ ਤੇ ਬਾਕੀ 90 ਵਾਲਾ ਜਿੱਦਾਂ ਆਪਾਂ ਕਹਿੰਦੇ ਨਾ ਵੀ ਲੱਕੜੀ ਨਾਲ ਲੋਹਾ ਵੀ ਤਰੀ ਜਾਂਦਾ ਹਨਾ ਇੱਕ ਦਾ ਬੰਦਾ ਹੁੰਦਾ ਜਿਹਦੇ ਸਿਰ ਤੇ ਜਿਹੜਾ ਸਟਰਕਚਰ ਦਾ ਢਾਂਚਾ ਜਿਹੜਾ ਬੇਸਿਕ ਢਾਂਚਾ ਓਹੋ ਹੀ ਜਿਹੜਾ ਤੁਰਿਆ ਜਾਂਦਾ ਤੇ ਬਾਕੀ ਦੇ ਨਾਲ ਜਿਹੜੇ ਆ ਮੇਲਾ ਵੇਖਣ ਵਾਲੇ ਆ ਤੇ ਲੈਕਚਰ ਕਰਨ ਵਾਲੇ ਆ ਓਹੋ ਹੀ ਲੈਕਚਰ ਲਿਖਿਆ ਹੁੰਦਾ ਮੈਂ ਹੁਣ ਡੈਮੋਕ੍ਰੈਟਿਕ ਲੈਕਚਰ ਸੁਣਨਾ ਹੁੰਦਾ ਆਪਣੀ ਵਾਈਫ ਕਹਿੰਦਾ ਮੈਂ ਕਿਹਾ ਮੈਨੂੰ ਵਰਡ ਬਾਈ ਵਰਡ ਬਿਲ ਕਲਿੰਟਨ ਦੇ ਲੈਕਚਰ ਤੋਂ ਲੱਗ ਕੇ ਸਾਰੇ ਯਾਦ ਆ
ਨਾ ਹਾਂਜੀ ਹਾਂਜੀ ਲੈਕਚਰ ਤਾਂ ਬੜਾ ਸੋਹਣਾ ਦਿੰਦੇ ਨੇ ਜੀ
ਦੇਖੋ ਜਿਹੜੀ ਓਪੋਜਿਟ ਪਾਰਟੀ ਦੀ ਸੀਗੀ ਆਪਣੀ ਆਈ ਥਿੰਕ ਮਿਸ਼ਲ ਓਬਾਮਾ ਨੇ ਪੜ੍ਹਨਾ ਸੀਗਾ ਆਪਣਾ ਓਹੋ ਹੀ ਜਿਹੜਾ ਫਰਸਟ ਲੇਡੀ ਪੜ੍ਹਦੀ ਸੀ ਓਹੋ ਹੀ ਦੂਜੇ ਪਾਸੇ ਦੀ ਪਾਰਟੀ ਵਾਲਿਆਂ ਨੇ ਲਿਖਿਆ ਹੋਇਆ ਸੀਗਾ ਉਹ ਬਾਅਦ ਦੇ ਵਿੱਚ ਪਤਾ ਲੱਗਾ ਜਿਹੜਾ ਰਾਈਟਰ ਸੀ ਕਹਿੰਦਾ ਤੁਹਾਡਾ ਤਾਂ ਹੋਰ ਲਿਖਿਆ ਹੋਇਆ ਸੀ ਪੇਪਰ ਤੁਹਾਨੂੰ ਮੈਂ ਉਹੀ ਦੇ ਦਿੱਤਾ ਉਹਨੇ ਉਹੀ ਬੜਾ ਸੋਹਣਾ ਪੜ੍ਹ ਦਿੱਤਾ
ਹਾਂਜੀ
ਤੇ ਲੋਕੀ ਭਗਤ ਬੜੇ ਸੋਹਣੇ ਜਿਹੜੇ ਆ ਉਹਨਾਂ ਨੂੰ ਸੁਣ ਰਿਹਾ ਹਾਂਜੀ ਤੇ ਇਹ ਬਰਾੜ ਦੀ ਜਿਹੜੀ ਨਾ ਭਗਤ ਵਾਲੀ ਤੇ ਪੋਲੀਟੀਸ਼ਨ ਵਾਲੀ ਗੱਲ ਹੈ ਇਹ ਅਸਲ ਜਿਹੜੀ ਲੋਕ ਆ ਇਹ ਜਿਹੜੀ ਪੋਲੀਟੀਸ਼ਨ ਇਹ ਹੈਗੀ ਪਾਵਰ ਹਾਊਸ ਜਿੱਦਾਂ ਆਪਣੇ ਗ੍ਰਿਡ ਨੀ ਹੁੰਦਾ ਤੇ ਅਸੀਂ ਉਹਦੇ ਵਿੱਚ ਪਲੱਗ ਲਾਉਂਦੇ ਇਹ ਆਪਣੀ ਪਾਵਰ ਵਾਸਤੇ ਉਹਦੇ ਵਿੱਚ ਪਲੱਗ ਲਾਉਂਦੇ ਆ ਇੱਕ ਗਰੁੱਪ ਹੋ ਗਿਆ ਇੱਕ ਅੱਜ ਕੱਲ ਪੋਲੀਟੀਕਲ ਪਾਰਟੀ ਆ ਉਹਦੇ ਮੈਂਬਰ ਹੋਣ ਦੇ ਨਾਲ ਬਲਕਿ ਚਾਈਨਾ ਵਰਗੇ ਮੁਲਕ ਜਿਹੜੇ ਕਮਿਊਨਿਸਟ ਮੁਲਕ ਹੈ ਉੱਥੇ ਤਾਂ ਤੁਹਾਡਾ ਜਿਉਣਾ ਹੀ ਨੀ ਜੇ ਤੁਸੀਂ ਪਾਰਟੀ ਦੇ ਮੈਂਬਰ ਜੇ ਤੁਸੀਂ ਪਾਰਟੀ ਦੇ ਮੈਂਬਰ ਆ ਫਿਰ ਤਾਂ ਤੁਸੀਂ ਪਿੰਡ ਦੇ ਜਿੱਦਾਂ ਜੀ ਆਪਣੇ ਕਹਿ ਲਓ ਵੀ ਪੂਰੇ ਸਰਪੰਚ ਆ ਹਾਂਜੀ ਤੁਸੀਂ ਪਾਰਟੀ ਮੈਂਬਰ ਆ CCP ਮੈਂਬਰ ਤੇ ਬਾਕੀ ਜਿਹੜੀਆਂ ਇਹ ਪਾਰਟੀਆਂ ਆਪਣੇ ਇੱਥੇ ਇਹਨਾਂ ਚ ਥੋੜਾ ਜਿਹਾ ਸੋਫਟ ਵਰਜ਼ਨ ਆਫ ਜਿਹੜਾ ਪਾਵਰ ਚੱਲਦਾ ਇਹਨਾਂ ਨੂੰ ਪਤਾ ਵੀ ਜਿਹੜੇ ਲੋਕੀ ਇਹਨਾਂ ਕੋਲ ਕੰਸਟੀਟਿਊਸ਼ਨਲ ਰਾਈਟ ਬਹੁਤ ਸਾਨੂੰ ਭਜਾ ਵੀ ਸਕਦੇ ਚੰਗੀ ਤਰ੍ਹਾਂ ਸੋ ਇਹ ਹੋਰ ਜ਼ਿਆਦਾ ਕਲੈਵਰ ਜਿਹੜੇ ਟੈਕਟਿਕਸ ਯੂਜ ਕਰਦੇ ਇਨਸਟੈਡ ਆਫ ਜਿਹੜੇ ਡਿਕਟੇਟੋਰੀਅਲ ਜਿਹੜੇ ਟੈਕਸ ਆਪਰੇਟਰਸ ਉੱਥੇ ਯੂਜ ਕੀਤੇ ਜਾਂਦੇ ਉਹਨਾਂ ਮੁਲਕਾਂ ਦੇ ਵਿੱਚ ਹੈ ਜੀ ਸੋ ਇਹਦੇ ਵਿੱਚ ਇਹ ਹੈ ਵੀ ਜਿਹੜਾ ਵੋਟਾਂ ਦੀ ਗੱਲ ਆ ਵੋਟਾਂ ਮੋਸਟ ਲਾਈਕਲੀ ਲੋਕੀ ਇਸ ਗੱਲ ਤੇ ਅੱਜ ਕੱਲ ਮਜਬੂਰ ਹੋ ਗਿਆ ਵੀ ਅਸੀਂ ਵੋਟ ਜਿਹੜੀ ਪਾਉਣੀ ਆ ਉਹ ਕਿਸੇ ਨੂੰ ਜਿਤਾਉਣ ਵਾਸਤੇ ਨੀ ਪਾਉਣੀ ਬਲਕਿ ਜਿਹੜਾ ਫਲਾਣਾ ਫਲਾਣਾ ਬੰਦੇ ਨੂੰ ਉਹਦੇ ਵਾਸਤੇ ਪਾਉਣੀ ਹੈ ਜੀ ਤੇ ਸਾਡੇ ਇਨਵਾਇਰਮੈਂਟ ਜਿਹੜਾ ਇਹਨਾਂ ਨੇ ਪੈਦਾ ਕੀਤਾ ਇਹ ਹੁਣ ਜਿੱਦਾਂ ਕਹਿੰਦੇ ਨਾ ਸੀਜ਼ਨ ਆਇਆ ਹੁਣ ਆਪਣੇ ਹੁਣ ਰੁੱਤ ਆਉਣ ਵਾਲੀ ਆ ਹੌਲੀ ਹੌਲੀ ਇਲੈਕਸ਼ਨ ਦੀ ਤੇ ਇਹਨਾਂ ਨੇ ਆਪਣੀ ਮਸ਼ੀਨਰੀ ਨੂੰ ਵਾਰਮ ਕਰਨਾ ਸ਼ੁਰੂ ਕਰਨਾ ਜਗਮੀਤ ਸਿੰਘ ਦੀ ਜਿਹੜੀ ਸਟ੍ਰੈਟਜੀ ਆ ਵੀ ਜਿਵੇਂ ਬਹੁਤਾ ਹੀ ਜੁੜਿਆ ਰਿਹਾ ਟੂਡੋ ਦੇ ਨਾਲ ਤੇ ਇਹ ਛਿਪ ਡੁੱਬਦਾ ਡੁੱਬਦਾ ਹਨਾ ਉਹ ਨਾ ਗੱਲ ਹੋਵੇ ਨਾਲ ਸਾਡਾ ਨੁਕਸਾਨ ਹੋਵੇ ਦੂਜੀ ਗੱਲ ਇਹ ਹੈ ਵੀ ਜਿੰਨੀ ਹੁਣ ਡਿਸਟੈਂਸ ਕਰਾਂਗੇ ਓਨੀ ਹੀ ਜਿਹੜੀ ਵੋਟ ਜ਼ਿਆਦਾ ਸਾਡੇ ਵੱਲ ਵਧੂਗੀ ਕਿ ਇਹਨਾਂ ਨੇ ਉਹਨਾਂ ਦੇ ਨਾਲ ਆਪਣੀ ਸੈਪਰੇਸ਼ਨ ਕਰ ਲਈ ਹੈ ਮਤਲਬ ਪਹਿਲੋਂ ਲੜੋ ਵੱਖਰੇ ਵੱਖਰੇ ਤੇ ਇਕੱਠੇ ਬਾਅਦ ਦੇ ਵਿੱਚ ਫੇਰ ਹੋ ਜਾਵਾਂਗੇ ਇਹਨਾਂ ਦੀ ਸਟ੍ਰੈਟਜੀ ਇਹੋ ਹੀ ਰਹਿਣੀ ਹੈ ਕਿਉਂਕਿ ਇਹਨਾਂ ਕੋਲ ਹੋਰ ਕੋਈ ਚੋਇਸ ਹੈ ਨੀ ਕਿਸੇ ਨੂੰ ਮੈਜੋਰਟੀ ਗਵਰਨਮੈਂਟ ਨੀ ਮਿਲਣੀ ਜੇ ਆਪਣੇ ਜਿਹੜੇ ਹੈਗੇ ਆਪਣੇ PC ਵਾਲੇ ਉਹਨਾਂ ਕੋਲ ਕੱਲਿਆਂ ਕੋਲ ਇੰਨੀ ਮੇਰਾ ਲੱਗਦਾ ਨੀ ਹਿੰਮਤ ਹੈਗੀ ਕਿ ਦੋਵਾਂ ਨੂੰ ਇਕੱਠਿਆਂ ਨੂੰ ਹਰਾ ਜਾਣ ਜੇ ਇਕੱਠੇ ਜ਼ਿਆਦਾ ਰਹਿੰਦੇ ਆ ਫੇਰ ਜਿਹੜੀ ਆ ਵੋਟ ਉਹਨਾਂ ਨੂੰ ਜ਼ਿਆਦਾ ਪਊਗੀ ਤੇ ਜੇ ਥੋੜੀ ਜਿਹੀ ਸੈਪਰੇਟ ਜੇ ਆਪਣੇ ਵਿੱਚ ਡਿਸਟੈਂਸ ਕਰਦੇ ਤਾਂ ਵੋਟ ਫੇਰ ਵੰਡੀ ਜਾਊਗੀ ਸੋ ਇਹ ਆਪਣੀ ਜਿਹੜੀ ਨਾ ਆਪਣੀ ਪੋਲੀਟੀਕਲ ਦੇ ਜਿਹੜੀ ਆਪਣੀ ਮਾਸਟਰ ਸਟ੍ਰੋਕ ਜਿਹਨੂੰ ਕਹਿੰਦੇ ਆ ਉਹਦਾ ਕੰਮ ਕਰਨ ਦੀ ਇਹ ਕਰ ਰਿਹਾ ਗੱਲ ਇਹਦੇ ਵਿੱਚ ਜਗਮੀਤ ਸਿੰਘ ਇਹ ਹੋਣਾ ਕਿ ਟਰੂਡੋ ਅਗਰ ਜਗਮੀਤ ਸਿੰਘ ਦੀ ਪੋਜੀਸ਼ਨ ਵਧੀਆ ਹੋ ਜਾਂਦੀ ਆ ਹੋਰ ਮਜ਼ਬੂਤ ਹੋ ਜਾਂਦੀ ਆ ਤੇ ਫਿਰ ਉਹਦੇ ਕੋਲ ਇੱਕ ਜਿਵੇਂ ਕਹਿ ਲਓ ਵੀ ਪ੍ਰੋਕਸੀ ਰਾਈਟ ਹੋ ਜਾਂਦਾ ਕਿ ਜਿਹੜਾ ਨੈਕਸਟ ਪ੍ਰਾਈਮ ਮਿਨਿਸਟਰ ਇੱਥੋਂ ਤੱਕ ਕਿ ਉਹ NDP ਦਾ ਵੀ ਹੋ ਸਕਦਾ ਮਤਲਬ ਇਹਨਾਂ ਦੀ ਆਪਸ ਵਿੱਚ ਕਿੰਨੀਆਂ ਇਹ ਵੋਟਾਂ ਲੈ ਕੇ ਜਾਂਦੇ ਆਪਸ ਵਿੱਚ ਕੋਈ ਨਾ ਕੋਈ ਡੀਲ ਕਰਨਗੇ ਬਾਅਦ ਵਿੱਚ ਇਹੋ ਜਿਹਾ ਸਨੈਰੀਓ ਲੱਗਦਾ ਜੇ ਕੋਈ ਹੋਰ ਮਿਰੇਕਲ ਹੋ ਜਾਵੇ ਮਿਰੇਕਲ ਤਾਂ ਤਾਂ ਹੋਣਾ ਸੀ ਜੇ PC ਵਾਲੇ ਠੋਕ ਕੇ ਕਹਿਣ ਵੀ ਇਹ ਨਾ ਹੋਵੇ ਜਿਵੇਂ ਜਿਹਨੂੰ ਕਹਿੰਦੇ ਮੈਂ ਪੋਲੀਟਿਕਸ ਨੀ ਕਰ ਰਿਹਾ ਬਰਾਜੀ ਸਾਈਕਾਲੋਜੀ ਕਾਰਲ ਜੋਂਗ ਕਹਿੰਦਾ ਜਿਹੜਾ ਬੰਦਾ ਇਹ ਕਹਿੰਦਾ ਮੈਂ ਪੋਲੀਟਿਕਸ ਨਹੀਂ ਕਰ ਰਿਹਾ ਉਹ ਬਲਕਿ ਪੋਲੀਟਿਕਸ ਹੀ ਕਰ ਰਿਹਾ ਹਾਂਜੀ ਉਹਨੇ ਨਾ ਇਹ ਕਿਉਂ ਲਿਆ ਜੀ ਕਾਰਲ ਜੋਂਗ ਕਹਿੰਦਾ ਹਾਂਜੀ ਤੇ ਮਤਲਬ ਇਹ ਜਿਹੜੇ ਤੁਸੀਂ ਆਪਣੇ ਕੰਮ ਤੇ ਮੁੱਦਾ ਰੱਖੇ ਸਾਨੂੰ ਨੀ ਪਤਾ ਜੀ ਤੁਸੀਂ ਪੋਲੀਟਿਕਸ ਕੀ ਹੁੰਦੀ ਆ ਆਪਾਂ ਤਾਂ ਆਹ ਮੁੱਦਾ ਜਿਹੜਾ ਹੈਗਾ ਆ ਇਹ ਕਰਨ ਵਾਲਾ ਆ ਸਾਡੇ ਕੋਲ ਇਹਦੀ ਨੋ ਹਾਉ ਅਸੀਂ ਕਰ ਸਕਦੇ ਹਾਂ ਜਾਂ ਸਾਡੇ ਕੋਲ ਪਾਵਰ ਆ ਜਾਂ ਸਾਡੇ ਕੋਲ ਮਨੀ ਅਸੀਂ ਮਨੀ ਸਾਡੇ ਕੋਲ ਜੇ ਸੋਲਿਡ ਪਲਾਨ ਹੈਗਾ ਉਹ ਦੱਸਣ ਦੀ ਲੋੜ ਆ ਲੋਕਾਂ ਨੇ ਜਾ ਕੇ ਕਹਿਣ ਦੀ ਲੋੜ ਹੀ ਨਹੀਂ ਵੋਟ ਸਾਨੂੰ ਆ ਕੇ ਪਾ ਉਹਨਾਂ ਨੇ ਆਪੇ ਆ ਕੇ ਪਾ ਦੇਣੀ ਵੀ ਆਹ ਬੰਦਾ ਲੱਗਦਾ ਕੰਮ ਕਰਨ ਵਾਲਾ ਹਾਂਜੀ ਸੋ ਇਹਦੇ ਵਿੱਚ ਅਜੇ ਕੋਈ ਇਹੋ ਜਿਹਾ ਬੰਦਾ ਨਜ਼ਰ ਨਹੀਂ ਆ ਰਿਹਾ ਜਿਹੜਾ ਕਿ ਉੱਤੇ ਉੱਠੇ ਹਾਂਜੀ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਪਾਰਟੀਆਂ ਦੀ ਆਪਸ ਵਿੱਚ ਵੀ ਪਾਵਰ ਦੀ ਖਾਨਾ ਜੰਗੀ ਵੀ ਚੱਲਦੀ ਰਹਿੰਦੀ ਆ ਇਹਨਾਂ ਦੀ ਇੰਟਰਨਲ ਪਾਰਟੀ ਜਿਹੜੀ ਆ ਨਾ ਕਈ ਵਾਰੀ ਉਹ ਆਪਣਾ ਜਿਹੜਾ ਕਲਚਰ ਹੁੰਦਾ ਉਹੋ ਹੀ ਨੀ ਜਿਹੜਾ ਵਧੀਆ ਬੰਦਾ ਨੂੰ ਅੱਗੇ ਆਉਣ ਦਿੰਦਾ ਸੋ ਆਪਣਾ ਕੰਮ ਤੇ ਇਹਨਾਂ ਨੂੰ ਵੇਖੋ ਤੇ ਲੋਕਾਂ ਨੂੰ ਅਵੇਅਰ ਕਰੋ ਇੱਕ ਛੋਟੀ ਗੱਲ ਹੋ ਰਿਹਾ ਜਿਹੜਾ ਵੋਟ ਪਾਉਣ ਦਾ ਹੁੰਦਾ ਜਿਹਨਾਂ ਬੰਦਿਆਂ ਨੇ ਵੋਟ ਨਹੀਂ ਪਾਈ ਉਹ ਆਟੋਮੈਟਿਕਲੀ ਇਸ ਗੱਲ ਤੇ ਐਗਰੀਮੈਂਟ ਕਰ ਜਾਂਦੇ ਵੀ ਜਿਹੜੀ ਜੇਤੂ ਪਾਰਟੀ ਸਾਡੀ ਉਹਦੇ ਨਾਲ ਐਗਰੀਮੈਂਟ ਹੀ ਹੋਈ ਆ ਹਾਂਜੀ ਮਤਲਬ ਉਹਨੇ ਆਪਣਾ ਇੱਕ ਵੈਕਿਊਮ ਛੱਡ ਦਿੱਤੀ ਉਧਰ ਚਲੀ ਜਾਂਦੀ ਆ ਅਗਰ ਉਹ ਗਰੁੱਪ ਚਾਹੇ ਅਸੀਂ ਇਹ ਪਾਸਾ ਪਲਟਣਾ ਆ ਜਿਵੇਂ ਮੈਂ ਕਿਹਾ ਵੀ ਉਹ ਜੇ ਕਹਿਣ ਪਿਆ ਕਿ ਇਸ ਬੰਦੇ ਨੂੰ ਅਸੀਂ ਡੇਗਣਾ ਡੇਗਣਾ ਇਹ ਦੇਖਣਾ ਵੋਟ ਪਾਉਣੀ ਫਿਰ ਉਸ ਗਰੁੱਪ ਨੂੰ ਜੇ ਬੰਦੇ ਨਿਕਲ ਕੇ ਵੋਟ ਪਾਉਂਦੇ ਉਹ ਤਾਂ ਫਿਰ ਜਿਹੜੀ ਆ ਬਾਕੀ ਦੇਖੋ ਇਲੈਕਸ਼ਨ ਦਾ ਸੀਜ਼ਨ ਹੈ ਜੀ।
ਬਿਲਕੁਲ ਜੀ, ਮੇਰਾ ਜੋਨੀ ਬਾਬਾ ਨੀ ਕਹਿੰਦਾ ਆਨੰਦ ਲਓ ਜੀ, ਨਜ਼ਾਰੇ ਦੇਖਣ ਆਇਆ ਨਜ਼ਾਰੇ ਲਓ ਕਿ ਨਹੀਂ।
ਇੱਕ ਛੋਟੀ ਜੀ ਗੱਲ ਤੋਂ ਗੱਲ ਹੋਰ ਨਿਕਲ ਆਈ ਆ, ਇੱਕ ਇਹ ਜਿਹੜਾ ਨਾ ਰਾਜ ਆ ਪੋਲੀਟੀਕਲ ਸਾਇੰਸ ਦੇ ਵਿੱਚ ਆਪਾਂ ਇੱਕ ਰਾਜ ਆ, ਇਹ ਰਾਜ ਨੂੰ ਮਸ਼ੀਨਰੀ ਚਲਾਊ ਕਿਹੜਾ, ਕੋਈ ਰਾਜਾ ਚਲਾਊ ਜਾਂ ਕੋਈ ਡਿਕਟੇਟਰ ਚਲਾਊ ਜਾਂ ਕੋਈ ਪੋਲੀਟੀਕਲ ਪਾਰਟੀ ਚਲਾਊ ਜਾਂ ਲੋਕੀ ਚਲਾਊ, ਇਹ ਕਿਹੜਾ ਇਹੋ ਜਿਹੀ ਮਸ਼ੀਨਰੀ ਜਿਹੜੀ ਚਲਾਊ। ਇਹਨਾਂ ਬੰਦਿਆਂ ਨੂੰ ਪਤਾ ਜਿਹੜੀ ਆਹ ਮਸ਼ੀਨਰੀ ਹੈ ਨਾ ਇਹ ਬੜੀ ਪ੍ਰੋਫਿਟੇਬਲ ਮਸ਼ੀਨਰੀ ਹੈ, ਇਹਦੇ ਵਿੱਚ ਜੁੜੋ।
ਹਾਂਜੀ ਬਿਲਕੁਲ ਬਿਲਕੁਲ, ਇਹ ਸਾਰੀ ਰਾਜ ਮਸ਼ੀਨਰੀ ਆਲਰੇਡੀ ਚੱਲ ਰਹੀ ਆ ਜੀ, ਜਿਹੜੀ ਸਟੇਟ ਮਸ਼ੀਨਰੀ ਆਲਰੇਡੀ ਚੱਲੀ ਜਾਂਦੀ ਆ, ਤੇ ਇਹ ਤਾਂ ਬਸ ਗੱਦੀ ਤੇ ਬੈਠਦੇ ਨੇ,
ਬਸ
ਚੱਲੀ ਜਾਣਾ ਜੀ ਹੌਲੀ ਹੌਲੀ।
ਹਾਂ, ਤੇ ਇਹ ਮਤਲਬ ਇਹਨਾਂ ਨੇ ਸਿਰਫ ਆਪਣੇ ਵਾਸਤੇ ਜ਼ਿਆਦਾ ਕਰਦੇ ਆ, ਲੋਕਾਂ ਵਾਸਤੇ ਘੱਟ ਕਰਦੇ। ਜਦੋਂ ਲੋਕਾਂ ਵਾਸਤੇ ਕਰੀਏ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਜਿਹੜਾ ਬੰਦਾ ਸਾਡਾ ਲੱਗਦਾ ਵੀ ਲੀਕ।
ਲੋਕਾਂ ਵਾਸਤੇ ਉਦੋਂ ਹੀ ਕਰਦੇ ਆ ਜਦੋਂ ਸਟੇਟ ਮਸ਼ੀਨਰੀ ਪਿੱਛੇ ਜਿਹੜੀ ਚੱਲ ਰਹੀ ਹੁੰਦੀ ਆ ਨਾ, ਉਹਦੀ ਨੀਡ ਬਣ ਜਾਂਦੀ ਵੀ ਆ ਲੋਕਾਂ ਲਈ ਕਰਨਾ ਪੈਣਾ, ਉਹ ਫਿਰ ਆਟੋਮੈਟਿਕਲੀ ਹੋ ਜਾਣਾ। ਉਹ ਜਿਵੇਂ ਆਪਣੇ ਪੰਜਾਬੀ ਚ ਕਹਾਵਤ ਨੀ ਸੀ ਹੁੰਦੀ ਕਿ ਘਿਓ ਬਣਾਏ ਤੋਰੀਆਂ ਵੱਡੀ ਬਹੂ ਦਾ ਨਾਂ, ਤੇ ਉਹ ਫਿਰ ਉਹ ਸਿਸਟਮ ਦੀ ਲੋੜ ਹੁੰਦੀ ਆ ਉਹ ਫਾਇਦਾ ਕਰਨਾ, ਤੇ ਇਹ ਕਹਿ ਦਿੰਦੇ ਜੀ ਅਸੀਂ ਤੁਹਾਡਾ ਫਾਇਦਾ ਕਰਤਾ।
ਬਰਾੜ ਜੀ ਜਿਹੜੀ ਇਲੈਕਸ਼ਨ ਹੈ ਇਹਨਾਂ ਵਾਸਤੇ ਲੀਜ਼ ਦੀ ਇਹਨਾਂ ਨੇ ਰੀਨਿਊ ਕਰਾਉਣੀ, ਸਾਨੂੰ ਲੀਜ਼ ਨਾ ਫੇਮਸ ਜੀ
ਪਾਵਰ,
ਬਸ ਇਹ ਤੋਂ ਜ਼ਿਆਦਾ ਗੱਲ ਨਹੀਂ ਹੈਗੀ ਕੋਈ।
ਬਿਲਕੁਲ ਬਿਲਕੁਲ, ਧੰਨਵਾਦ ਬਹੁਤ ਬਹੁਤ। ਲਓ ਜੀ ਆਪਾਂ ਛੋਟੀ ਜੀ ਬ੍ਰੇਕ ਲੈ ਲਈਏ।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-216-66-67-416-76-67।
ਟੀਮ 4 ਐਂਟਰਟੇਨਮੈਂਟ ਅਤੇ ਟ੍ਰਾਂਸ 99 ਲੌਜਿਸਟਿਕਸ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2024।
ਓਏ ਸਾਵਣ ਚੜਿਆ
ਟੋਰਾਂਟੋ ਸ਼ੋ ਸੈਟਰਡੇ 7 ਸਤੰਬਰ ਨੂੰ
ਦੁਨੀਆ ਮੇਲੇ ਜਾਂਦੀ
ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਟੋਰਾਂਟੋ, ਵੁੱਡਵਾਈਨ ਮਾਲ ਅਤੇ ਵੁੱਡਵਾਈਨ ਰੇਸ ਟ੍ਰੈਕ ਦੇ ਬਿਲਕੁਲ ਨਾਲ। ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਤਾਰ। ਟਿਕਟਾਂ ਲਈ ਟਿਕਟ ਮਾਸਟਰ .ca ਤੇ ਜਾਓ। ਵਧੇਰੇ ਜਾਣਕਾਰੀ ਲਈ ਕਾਲ ਕਰੋ ਟੀਮ 4 ਐਂਟਰਟੇਨਮੈਂਟ 905-793-1234। ਕੀ ਤੁਸੀਂ ਇਹ ਸ਼ੋਅ ਮਿਸ ਕਰਨਾ ਚਾਹੋਗੇ?
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਮੇਰੀ ਨਿੱਕੀ ਭੈਣ, ਤੂੰ ਇਹ ਦੱਸ ਤੈਨੂੰ ਐਤਕੀ ਰੱਖੜੀ ਤੇ ਕੀ ਚਾਹੀਦਾ?
ਵੀਰੇ ਗੱਲ ਸੁਣ ਲਾ ਮੇਰੀ, ਐਤਕੀ ਰੱਖੜੀ ਬੇਸ਼ੱਕ ਸ਼ਗਨ ਘੱਟ ਦੇਰੀ, ਪਰ ਮਠਾਈ ਸਿਰਫ ਸਮੋਸਾ ਸਵੀਟ ਫੈਕਟਰੀ ਤੋਂ ਲੈ ਕੇ ਆਈ।
ਸਭ ਨੂੰ ਪਤਾ ਕਿ ਭਾਜੀ ਦਿਨ ਸ਼ਗਨਾ ਦੀ ਹੋਵੇ ਜਾਂ ਭੈਣ ਭਰਾ ਦਾ ਪਿਆਰ ਰੱਖੜੀ ਵਿੱਚ ਬੰਨਿਆ ਹੋਵੇ, ਮੂੰਹ ਮਿੱਠਾ ਤਾਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਦੀ ਮਠਿਆਈਆਂ ਨਾਲ ਹੀ ਪੂਰਾ ਹੁੰਦਾ ਹੈ।
ਬੇਸ਼ੁਮਾਰ ਤਾਜ਼ੀਆਂ ਸ਼ੁੱਧ ਖੋਏ ਨਾਲ ਬਣੀਆਂ ਮਠਿਆਈਆਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਤੋਂ। ਸਰਵਿੰਗ ਫਰੋਮ 3 ਲੋਕੇਸ਼ਨ 416-213-1165 416-213-1165।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰਹਮਚੰਦ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ।
ਨਿੱਘਾ ਸਵਾਗਤ ਜੀ ਤੁਹਾਡਾ ਇੱਕ ਵਾਰੀ ਫੇਰ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਭੁਪੇਸ਼ ਵਰਮਾ ਜੀ, ਮੋਰਗੇਜ ਫਾਈਨੈਂਸ਼ੀਅਲ ਹੱਬ ਦੇ ਨਾਲ ਕੰਮ ਕਰਦੇ ਨੇ, ਮੋਰਗੇਜ ਬ੍ਰੋਕਰ ਨੇ ਜੀ ਇਹ। ਤੁਸੀਂ ਮੋਰਗੇਜ ਕਰਵਾਉਣੀ ਆ, ਕਈ ਵਾਰੀ ਫਸਟ ਟਾਈਮ ਬਾਇਰਸ ਦੀ ਮੋਰਗੇਜ ਥੋੜੀ ਜਿਹੀ ਔਖੀ ਹੁੰਦੀ ਆ, ਕਈ ਵਾਰੀ ਉਹ ਆਪ ਹੀ ਸੋਚ ਲੈਂਦਾ ਵੀ ਅਜੇ ਆਪਾਂ ਘਰ ਨਹੀਂ ਲੈਂਦੇ, ਅਜੇ ਮੋਰਗੇਜ ਰੂਲਸ ਟਾਈਟ ਨੇ, ਆਪਣੀ ਕੈਸ਼ ਇਨਕਮ ਆ, ਆਪਣੀ ਥੋੜੀ ਇਨਕਮ ਆ। ਤੇ ਭੁਪੇਸ਼ ਵਰਮਾ ਜੀ ਕਹਿੰਦੇ ਜੀ ਪ੍ਰੋਫੈਸ਼ਨਲ ਕੋਲ ਰਹਿ ਲਿਆ ਕਰੋ, ਤੁਸੀਂ ਇਨ੍ਹਾਂ ਕੋਲ ਜਾਓ ਜੀ, 647-6247-7024 ਇਨ੍ਹਾਂ ਦਾ ਨੰਬਰ ਆ। ਅੱਛਾ, ਬਾਈ ਚਾਂਸ ਕਈ ਵਾਰੀ ਆਪਾਂ ਇਹ ਵੀ ਸੋਚ ਲੈਣਾ ਵੀ ਸੈਲਫ ਇੰਪਲੋਇਡ ਨਾ ਆਪਾਂ ਕਿੰਨੀ ਡਾਊਨ ਪੇਮੈਂਟ ਦੇਣੀ ਆ, ਕਿੰਨੀ ਕੁ ਡਾਊਨ ਪੇਮੈਂਟ ਆਪਣੇ ਕੋਲ ਹੋਊਗੀ, ਤੇ ਸਾਰੀਆਂ ਕੈਲਕੂਲੇਸ਼ਨਾਂ ਆਪ ਨਾ ਕਰੋ, ਇਨ੍ਹਾਂ ਕੋਲ ਜਾਓ। 6476247777 ਇਨ੍ਹਾਂ ਦਾ ਨੰਬਰ ਆ। ਬਾਈ ਚਾਂਸ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਪੈ ਗਈ, ਐਕੁਟੀ ਹੈਗੀ, ਅੱਜ ਕੱਲ੍ਹ ਜਿਵੇਂ ਕੰਮ ਕਾਰ ਸਲੋ ਨੇ, ਤੇ ਫਿਰ ਤੁਸੀਂ ਸੈਕਿੰਡ ਮੋਰਗੇਜ ਲੈਣੀ ਆ, ਲਾਈਨ ਆਫ ਕ੍ਰੈਡਿਟ ਬਣਾਉਣੀ, ਰੀਫਾਈਨੈਂਸਿੰਗ ਕਰਾਉਣੀ, ਫਿਰ ਵੀ ਤੁਸੀਂ ਭੁਪੇਸ਼ ਵਰਮਾ ਨਾਲ ਤਾਲਮੇਲ ਕਰ ਲਿਓ। ਲੀਗਲ ਬੇਸਮੈਂਟ ਸੈਕਿੰਡ ਡਵੈਲਿੰਗ ਯੂਨਿਟ ਬਣਾਉਣੀ ਆ, ਤੇ ਫਿਰ ਬੇਸਮੈਂਟ ਦੇ ਵਿੱਚ ਤੁਹਾਡੇ ਸੈਪਰੇਟ ਐਂਟਰੈਂਸ ਹੈ ਨਹੀਂ ਗਾ, ਸੈਪਰੇਟ ਐਂਟਰੈਂਸ ਸਾਈਡ ਤੋਂ ਕਢਵਾਉਣਾ, ਜਾਂ ਤੁਸੀਂ ਬੈਕ ਯਾਰਡ ਦੇ ਵਿੱਚੋਂ ਸੈਪਰੇਟ ਐਂਟਰੈਂਸ ਕਢਾਉਣਾ। ਤਾਂ ਰਜਿੰਦਰ ਸਿੰਘ ਜੀ ਦਾ ਨੰਬਰ ਨੋਟ ਕਰ ਲਓ, 647-9668-2843 ਇਹਨਾਂ ਦਾ ਨੰਬਰ ਆ। 17-18 ਸਾਲ ਤੋਂ ਇਹੀ ਕੰਮ ਕਰਦੇ ਨੇ ਜੀ, ਬਹੁਤ ਸੋਹਣਾ ਕੰਮ ਕਰਦੇ, ਵਿੰਡੋਜ਼ ਵੱਡੀਆਂ ਕਰਵਾਉਣੀਆਂ ਨੇ, ਐਂਟਰੈਂਸ ਕਢਵਾਉਣੀ ਆ। 6479662843 ਇਹਨਾਂ ਦਾ ਨੰਬਰ ਹੈ, ਇਹਨਾਂ ਨਾਲ ਤਾਲਮੇਲ ਕਰ ਲਿਓ ਤੁਸੀਂ। ਪੋਲੀਟੀਸ਼ੀਅਨ ਬਾਰੇ ਗੱਲਬਾਤ ਚੱਲ ਰਹੀ ਹੈ, ਮਾਫ਼ੀ ਚਾਹੁੰਦਾ। ਚਲੋ ਹੁਣ ਆਪਾਂ ਕੈਨੇਡਾ ਦੀ, ਸਪੈਸੀਫਿਕਲੀ ਕੈਨੇਡਾ ਦੀ ਗੱਲਬਾਤ ਕਰਦੇ ਹਾਂ। ਵੀਰ ਜੀ ਬਲਵਿੰਦਰ ਸਿੰਘ ਜੀ ਵੀ ਇਸ਼ਾਰਾ ਕਰਕੇ ਗਏ ਨੇ। ਦੇਖੋ ਨੋਰਮਲੀ ਹੁੰਦਾ ਇਸ ਤਰ੍ਹਾਂ ਬਈ, ਇੱਕ ਟਰਮ ਤਾਂ ਜਿਹੜੀ ਪਾਰਟੀ ਜਿੱਤਦੀ ਆ ਉਹਨਾਂ ਦੀ ਲੰਘ ਜਾਂਦੀ ਆ, ਰੋ ਪਿੱਟ ਕੇ ਉਹ ਲੰਘਣੀ ਹੀ ਹੁੰਦੀ ਹੈ। ਤੇ ਇੱਕ ਟਰਮ ਦੇ ਅਖੀਰ ਦੇ ਵਿੱਚ ਕੋਈ ਨਾ ਕੋਈ ਰੌਲਾ ਰੱਪਾ ਜਿਹਾ ਹੁੰਦਾ, ਫਿਰ ਲੋਕ ਕਹਿੰਦੇ ਚਲੋ ਦੂਜਾ ਚਾਂਸ ਦੇ ਦਈਏ। ਉਹ ਦੂਜੇ ਚਾਂਸ ਦੇ ਅਖੀਰ ਤੱਕ ਨਾ ਜਿਹੜਾ ਲੋਕਾਂ ਦਾ ਪਿਆਰ ਹੁੰਦਾ ਉਸ ਪਾਰਟੀ ਨਾਲ, ਰੂਲਿੰਗ ਪਾਰਟੀ ਨਾਲ, ਉਹ ਮੋਹ ਭੰਗ ਹੋ ਜਾਂਦਾ। ਕਿਉਂਕਿ 8-10 ਸਾਲ, 8 ਕੁ ਸਾਲ, 7 ਕੁ ਸਾਲ, 6 ਕੁ ਸਾਲ ਦੇਖ ਲਏ ਹੁੰਦੇ ਆ, ਇਸ ਕਰਕੇ ਉਹਨਾਂ ਨੂੰ ਐਂ ਹੁੰਦਾ ਵੀ ਹੁਣ ਕੁਛ ਮਰਜ਼ੀ ਹੋ ਜਾਏ, ਹੁਣ ਆਪਾਂ ਦੂਜਿਆਂ ਨੇ ਖਿਆਲ ਕਰੀਏ। ਇਸ ਕਰਕੇ ਪੰਜਾਬੀ ਚ ਇੱਕ ਇਹ ਵੀ ਕਹਾਵਤ ਹੈ ਨਾ, ਉੱਤਰ ਕਾਟੋ ਮੈਂ ਚੜ੍ਹਾਂ ਤੇ ਦੋ ਕਾਟੋਆਂ ਹੁੰਦੀਆਂ, ਪਹਿਲਾਂ ਇੱਕ ਕਾਟੋ ਚੜ੍ਹ ਜਾਂਦੀ ਫਿਰ ਦੂਜੀ ਚੜ੍ਹ ਜਾਂਦੀ ਹੈ ਨਾ। ਇਹ ਹਾਲ ਹੈ ਦੁਨੀਆਂ ਦੇ ਤਕਰੀਬਨ ਬਹੁਤੇ ਹਿੱਸੇ ਦੇ ਵਿੱਚ ਇਸ ਤਰ੍ਹਾਂ ਹੀ ਚੱਲ ਰਿਹਾ। ਅੱਛਾ, ਦੂਜੀ ਗੱਲ ਇਹ ਹੈ, ਬਹੁਤੀ ਵਾਰੀ ਜਿਹੜੀ ਮੈਂ ਗੱਲ ਬਾਰ ਬਾਰ ਕਹਿੰਦਾ ਨਾ ਬਈ, ਬਹੁਤੀ ਵਾਰੀ ਪੋਲੀਟੀਸ਼ੀਅਨਸ ਦੇ ਵੱਸ ਚ ਕੁਛ ਨਹੀਂ ਹੁੰਦਾ, ਕਿਉਂਕਿ ਪਿਛਲੇ 20-25 ਸਾਲਾਂ ਤੋਂ ਨਾ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੂੰ ਹਾਈਜੈਕ ਕੀਤਾ ਹੋਇਆ, ਕਾਰਪੋਰੇਟਸ ਨੇ ਹਾਈਜੈਕ ਕੀਤਾ, ਕਾਰਪੋਰੇਟਸ ਕੋਲ ਪਾਵਰ ਇੰਨੀ ਆ, ਉਹਨਾਂ ਨੇ ਹਾਈਜੈਕ ਕੀਤਾ, ਉਹ ਸਮਝਦੇ ਹੀ ਕੁਛ ਨਹੀਂ ਇਹਨਾਂ ਨੂੰ, ਇਸ ਕਰਕੇ ਇਹਨਾਂ ਦੇ ਵੱਸ ਚ ਹੀ ਕੁਛ ਨਹੀਂ, ਇਹ ਆਪ ਹੀ ਹੱਥ ਖੜੇ ਕਰ ਦਿੰਦੇ ਆ, ਇਹਨਾਂ ਦੇ ਵੱਸ ਚ ਕੁਛ ਰਹਿੰਦਾ ਨਹੀਂ ਹੈ, ਬਹੁਤ ਥੋੜਾ ਹੁੰਦਾ ਇਹਨਾਂ ਦੇ ਵੱਸ ਦੇ ਵਿੱਚ, ਦਿਖਾਵੇ ਮਾਤਰ ਹੁੰਦਾ ਬਸ। ਤੇ ਇਸ ਕਰਕੇ ਪਾਲਿਸੀਜ਼ ਇਹੋ ਜਿਹੀਆਂ ਆਉਂਦੀਆਂ, ਇਹ ਚੱਲ ਰਿਹਾ ਸਿਸਟਮ ਚ, ਖਾਸ ਕਰਕੇ ਪਿਛਲੇ 20-25 ਸਾਲਾਂ ਜਿਹੜਾ ਚੱਲ ਰਿਹਾ। ਮੈਂ ਤਾਂ ਕਹਿੰਦਾ 20-25 ਸਾਲਾਂ ਚ, ਤੁਸੀਂ ਪਿਛਲੇ 20 ਸਾਲਾਂ ਦੀ ਜਾਂ 25 ਸਾਲਾਂ ਦੀ ਰਿਪੋਰਟ ਕੱਢ ਕੇ ਦੇਖ ਲਓ, ਅੱਜ ਤੋਂ 25 ਸਾਲ ਪਹਿਲਾਂ ਬੰਦੇ ਦੀ ਐਵਰੇਜ ਇਨਕਮ ਕਿੰਨੀ ਸੀ, ਚਲੋ ਆਪਾਂ ਠੋਸ ਐਗਜ਼ਾਮਪਲ ਲੈਣੀ ਹੈ, ਐਵਰੇਜ ਇਨਕਮ ਕਿੰਨੀ ਸੀ ਤੇ ਘਰ ਕਿੰਨੇ ਕਦਾ ਆਉਂਦਾ ਸੀ, ਜਾਂ ਉਹਦੀਆਂ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਕਿੰਨੀਆਂ ਸੀ। ਤੇ ਤੁਸੀਂ ਅੱਜ ਦੀ ਡੇਟ ਦੇ ਨਾਲ ਜਦੋਂ ਕੰਪੈਰੀਜ਼ਨ ਕਰੋਗੇ, ਉਹਦੀ ਜਿਹੜੀ ਐਵਰੇਜ ਇਨਕਮ ਆ ਜਿਹੜੀ, ਉਹ ਵਧਣ ਦੇ ਬਾਵਜੂਦ ਵੀ ਜਿੰਨੀ ਕੁ ਥੋੜੀ ਬਹੁਤ ਵਧੀ ਆ, ਜਿਹੜੀਆਂ ਉਹਦੀਆਂ ਲੋੜਾਂ ਨੇ, ਉਹਨਾਂ ਨੂੰ ਲੋੜਾਂ ਨੂੰ ਪੂਰਾ ਕਰਨ ਲਈ ਜਿੰਨਾ ਸਰਮਾਇਆ ਚਾਹੀਦਾ, ਜਿੰਨਾ ਕੈਪੀਟਲ ਚਾਹੀਦਾ, ਜਿੰਨਾ ਪੈਸਾ ਚਾਹੀਦਾ, ਉਹ ਬਹੁਤ ਵੱਧ ਚਾਹੀਦਾ। ਕੰਪੈਰੇਟਿਵਲੀ ਮਹਿੰਗਾਈ ਵੱਧ ਗਈ ਆ, ਘਰ ਮਹਿੰਗੇ ਹੋ ਗਏ ਨੇ, ਜਿੰਨੀ ਕੁ ਉਹਨਾਂ ਨੂੰ ਵੇਜ ਮਿਲਦੀ ਆ, ਜਿੰਨਾ ਕੁ ਉਹ ਕਮਾਉਂਦੇ ਨੇ, ਉਹ ਸਫੀਸ਼ੀਐਂਟ ਨਹੀਂ ਹੈ। ਇਹ ਵੱਡੀ ਚੇਂਜ ਆਈ ਹੈ ਪਿਛਲੇ 20-25 ਸਾਲਾਂ ਚ, ਉਸ ਤੋਂ ਪਹਿਲਾਂ ਵੀ ਸੀ ਤਾਂ ਔਖਾ, ਪਰ ਮੁਕਾਬਲਤਨ ਥੋੜਾ ਜਿਹਾ ਸੌਖਾ ਸੀ, ਕਿਉਂਕਿ ਆਮ ਬੰਦਾ ਜਿੰਨਾ ਕੁ ਕਮਾਉਂਦਾ ਸੀ ਉਹਦੇ ਨਾਲ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਔਖਾ ਸੌਖਾ ਪੂਰੀਆਂ ਕਰ ਲੈਂਦਾ ਸੀ। ਹੁਣ ਔਖੇ ਸੌਖੇ ਹੋ ਕੇ ਵੀ ਪੂਰੀਆਂ ਨਹੀਂ ਹੁੰਦੀਆਂ, ਹੁਣ 8 ਘੰਟੇ ਦੀ ਬਜਾਏ 12 ਘੰਟੇ ਲਾ ਕੇ ਵੀ ਨਹੀਂ ਪੂਰੀਆਂ ਹੁੰਦੀਆਂ। ਜਦੋਂ ਮੈਂ ਗੱਲ ਕਰਦਾ ਹੁੰਦਾ ਨਾ, ਮੈਂ ਆਮ ਆਦਮੀ ਦੀ ਗੱਲ ਕਰਦਾ ਹੁੰਦਾ, ਖਾਸ ਆਦਮੀ ਬਹੁਤ ਹੋਣਗੇ, ਬਹੁਤ ਲੋਕਾਂ ਕੋਲ ਕਮਾਈ ਦੇ ਸਾਧਨ ਹੈਗੇ ਨੇ, ਬਹੁਤ ਲੋਕ ਆ ਜਿਨ੍ਹਾਂ ਦੇ ਚੰਗੇ ਬਿਜ਼ਨਸ ਨੇ, ਬਹੁਤ ਚੰਗੀ ਗੱਲ ਆ, ਤੁਸੀਂ ਮਿਹਨਤ ਕੀਤੀ ਆ, ਤੁਹਾਡੇ ਪਰਿਵਾਰ ਨੇ ਮਿਹਨਤ ਕੀਤੀ ਆ, ਜਾਂ ਕਈਆਂ ਦੇ ਵੈਸੇ ਹੀ ਜਿਵੇਂ ਕਹਿੰਦੇ ਖਜ਼ਾਨਾ ਹੱਥ ਲੱਗ ਗਿਆ, ਉਹ ਵੱਖਰੀ ਗੱਲ ਆ, ਮੈਂ ਆਮ ਲੋਕਾਂ ਦੀ ਗੱਲ ਕਰਦਾ ਹੁੰਦਾ, ਇੱਥੇ ਮੈਜੋਰਿਟੀ ਆਫ ਦਾ ਪੀਪਲ ਉਹਨਾਂ ਦੀ ਗੱਲ ਕਰਦਾ ਹੁੰਦਾ, ਉਹਨਾਂ ਦੀ ਜ਼ਿੰਦਗੀ ਔਖੀ ਹੋ ਗਈ। ਤੇ ਭਾਈ ਸਰਕਾਰਾਂ ਨੇ ਕੀ ਕੀਤਾ ਫਿਰ ਦੱਸੋ ਤੁਸੀਂ, ਪੋਲੀਟੀਸ਼ੀਅਨ ਨੇ ਕੀ ਕੀਤਾ ਜਿਹੜੇ ਸਾਰਾ ਦਿਨ ਹੱਥ ਜੋੜ ਕੇ ਜਦੋਂ ਵੋਟਾਂ ਹੁੰਦੀਆਂ ਤੁਹਾਡੇ ਦਰਵਾਜ਼ੇ 'ਚ ਖੜਦੇ ਆ ਕੇ, ਜਿਵੇਂ ਫਕੀਰ ਖੜਾ ਹੁੰਦਾ, ਨਾ ਆਏ ਹਾਏ ਜੀ ਬਸ ਜੀ ਤੁਸੀਂ ਹੁਣ ਮੈਨੂੰ ਵੋਟ ਪਾ ਦਿਓ, ਬਸ ਜੀ ਮੈਨੂੰ ਵੋਟ ਪਾ ਦਿਓ ਹੁਣ ਤੁਸੀਂ, ਬਸ ਉਦੋਂ ਬਾਅਦ ਬਸ ਤੁਹਾਡੀਆਂ ਸਾਰੀਆਂ ਜ਼ਿੰਦਗੀ ਦੀਆਂ ਜਿਹੜੀਆਂ ਲੋੜਾਂ ਨੇ ਨਾ ਮੈਂ ਜ਼ਿੰਮੇਵਾਰ ਆ ਉਹਦਾ। ਉਹ ਜ਼ਿੰਮੇਵਾਰੀ ਕਿੱਥੇ ਜਾਂਦੀ ਆ ਉਹਦੀ, ਝੂਠੀ ਜ਼ਿੰਮੇਵਾਰੀ ਚੱਕਦੇ ਨੇ, ਇਹਨਾਂ ਦੇ ਵੱਸ 'ਚ ਹੀ ਕੁਛ ਨਹੀਂ ਹੁੰਦਾ। ਇਹ 20-25 ਸਾਲ ਦਾ ਸਮਾਂ ਨਾ ਬਹੁਤ ਇਹਦੇ ਚ ਨਾ ਜਿਵੇਂ ਕਹਿੰਦੇ ਆ ਵੀ ਜਿਹੜੇ ਕਾਰਪੋਰੇਟਸ ਨੇ ਇਹਨਾਂ ਨੇ ਲੋਕਾਂ ਦੀਆਂ ਧੌਣਾ ਵੱਢਣ ਵਾਲੀਆਂ ਛੁਰੀਆਂ ਨਾ ਬਹੁਤ ਤੇਜ਼ ਕਰ ਲਈਆਂ ਨੇ। ਪੋਲੀਟੀਸ਼ੀਅਨ ਚੁੱਪ ਕਰਕੇ ਬੈਠੇ ਨੇ, ਇਹ ਇਜਾਜ਼ ਤੇ ਦਿੰਦੇ ਨੇ ਵੀ ਲੋਕਾਂ ਦੀਆਂ ਧੌਣਾ ਵੱਢੀ ਜਾਓ। ਉਹ ਕਾਰਪੋਰੇਟਸ ਨੇ ਉਹ ਜਿਹੜਾ ਖਾਣਾ ਪਾਣੀ ਤੁਹਾਨੂੰ ਦਿੰਦੇ ਨੇ ਉਹ ਖਾਣੇ ਪਾਣੀ ਰਾਹੀਂ ਬਿਮਾਰ ਕਰਦੇ ਨੇ, ਫਿਰ ਤੁਹਾਨੂੰ ਠੀਕ ਕਰਨ ਲਈ ਜਿਹੜੀ ਦਵਾਈ ਦਿੰਦੇ ਨੇ ਉਹ ਦਵਾਈ ਵੀ ਤੁਹਾਨੂੰ ਪਰਮਾਨੈਂਟਲੀ ਠੀਕ ਨਹੀਂ ਕਰਦੀ। ਤੁਸੀਂ ਕਹਿੰਦੇ ਹੋ ਖਾਣਾ ਹੋਰ ਖਾ ਕੇ ਵਧੀਆ ਖਾ ਕੇ ਆਪਾਂ ਦਵਾਈ ਤੋਂ ਛੁਟਕਾਰਾ ਪਾ ਲਈਓ, ਜਿਹੜਾ ਵਧੀਆ ਖਾਣਾ ਖਾਂਦੇ ਹੋ ਉਹਦੇ ਵਿੱਚ ਵੀ ਸਿਸਟਮੈਟਿਕ ਤਰੀਕੇ ਦੇ ਨਾਲ ਸਿਸਟਮ ਇਹੋ ਜਿਹਾ ਬਣਾਇਆ ਤੁਸੀਂ ਠੀਕ ਨਹੀਂ ਹੁੰਦੇ। ਤੁਸੀਂ ਕਹਿੰਦੇ ਹੋ ਭੋਰਾ ਕੇ ਐਕਸਰਸਾਈਜ਼ ਕਰ ਲਈਏ, ਰਿਲੈਕਸ ਹੋ ਕੇ ਬੈਠ ਜਾਈਏ, ਸਟ੍ਰੈਸ ਹੀ ਇੰਨਾ, ਰਿਲੈਕਸ ਹੋ ਕੇ ਕਿਵੇਂ ਬੈਠ ਜਾਓਗੇ, ਤੁਹਾਨੂੰ ਚਾਰੇ ਪਾਸੇ ਤੋਂ ਘੇਰਿਆ ਹੋਇਆ। ਤੁਸੀਂ ਲੱਖ ਕੋਸ਼ਿਸ਼ ਕਰ ਲਓ ਇਹ ਜਿਹੜਾ ਮਾਨਸਿਕ ਗੁਲਾਮੀ ਦਾ ਦੌਰ ਹੈ ਨਾ ਇਹਦੇ ਵਿੱਚੋਂ ਬਾਹਰ ਨਿਕਲਣ ਦੀ, ਤੁਸੀਂ ਨਹੀਂ ਨਿਕਲ ਸਕਦੇ, ਨਿਕਲ ਹੀ ਨਹੀਂ ਸਕਦੇ ਗੇ। ਹੋ ਸਕਦਾ ਮੈਂ ਗਲਤ ਹੋਵਾਂ ਪਰ ਮੈਨੂੰ ਲੱਗਦਾ ਤੁਸੀਂ ਨਹੀਂ ਨਿਕਲ ਸਕਦੇ, ਮੈਜੋਰਿਟੀ ਆਫ ਦਾ ਪੀਪਲ ਨਹੀਂ ਨਿਕਲ ਸਕਦੇ। ਮੈਜੋਰਿਟੀ ਆਫ ਦਾ ਪੀਪਲ ਨੇ ਜਿਹੜੇ ਉਹਨਾਂ ਦੀ ਜਿਹੜੀ ਕਿਰਤ ਸ਼ਕਤੀ ਹੈ ਉਹਦੇ ਤੇ ਡਾਕਾ ਮਾਰ ਕੇ ਬੈਠੇ ਨੇ ਕਾਰਪੋਰੇਟਸ ਤੇ ਸਰਕਾਰਾਂ ਚੁੱਪ ਬੈਠੀਆਂ ਨੇ। ਪਹਿਲਾਂ ਮਾੜਾ ਮੋਟਾ ਬੋਲਦੀਆਂ ਹੁੰਦੀਆਂ ਸੀ ਸਰਕਾਰਾਂ, ਪਹਿਲਾਂ ਮਾੜਾ ਮੋਟਾ ਕੋਈ ਕਾਇਦਾ ਕਾਨੂੰਨ ਹੁੰਦਾ ਸੀ, ਕਾਨੂੰਨ ਹੁੰਦਾ ਸੀ ਉਹ ਕਾਰਪੋਰੇਟਸ ਨੂੰ ਖਿੱਚ ਕੇ ਲਿਆਉਂਦਾ ਹੁੰਦਾ ਸੀ। ਹੁਣ ਤਾਂ ਕੀ ਕਰਦੇ ਆ, ਆ ਮੈਂ ਤਾਂ ਮੇਰੇ ਕੋਲ ਹਜ਼ਾਰਾਂ ਐਗਜ਼ਾਮਪਲਾਂ ਪਈਆਂ, ਜਿਹੜੀ ਕੰਪਨੀ ਦਵਾਈਆਂ ਦੇ ਨਾਂ ਤੇ ਲੋਕਾਂ ਨੂੰ ਠੀਕ ਕਰਦੀ ਆ ਕਹਿੰਦੇ ਆ, ਜਦੋਂ ਉਹਦੇ ਇੰਨੇ ਉਹ ਸਾਈਡ ਇਫੈਕਟ ਉਹਦੇ ਡਿਕਲੇਅਰ ਨਹੀਂ ਹੁੰਦੇ, ਜਦੋਂ ਇੰਨੇ ਸਾਈਡ ਇਫੈਕਟ ਹੋ ਜਾਂਦੇ ਆ ਵੀ ਕਿਸੇ ਦੀਆਂ ਕੋਈ ਅੰਨਾ ਹੋ ਗਿਆ, ਕੋਈ ਮਰ ਗਿਆ, ਕੋਈ ਕਿਸੇ ਦੀ ਹੋਰ ਪ੍ਰੋਬਲਮ ਆ ਗਈ, ਕਿਸੇ ਦਾ ਲਿਵਰ ਖਰਾਬ ਹੋ ਗਿਆ, ਫਿਰ ਉਹ ਕਈ ਸਾਲਾਂ ਬਾਅਦ ਲੋਕ ਕਲਾਸ ਐਕਸ਼ਨ ਸੂਟ ਜਿਹੜਾ ਹੁੰਦਾ ਉਹ ਕਰਦੇ ਆ, ਫਿਰ ਉਹ ਉਹਨਾਂ ਨੂੰ ਮਿਲੀਅਨਸ ਆਫ ਡਾਲਰਸ ਮੁਨਾਫਾ ਦੇ ਮੁਆਵਜ਼ਾ ਦੇ ਦਿੰਦੇ ਆ, ਬਿਲੀਅਨਸ ਆਫ ਡਾਲਰਸ ਬਣਾਏ ਹੁੰਦੇ ਆ, ਮਿਲੀਅਨਸ ਆਫ ਡਾਲਰ ਦਾ ਮੁਆਵਜ਼ਾ ਦੇ ਕੇ ਸਮਝੌਤਾ ਕਰ ਲੈਂਦੇ ਆ। ਇਹ ਕੁਛ ਨਹੀਂ ਕਰ ਸਕਦੀਆਂ ਸਰਕਾਰਾਂ, ਇਹ ਕਹਿ ਦਿੰਦੇ ਜੀ ਦੇਖੋ ਕੋਰਟ ਦੇ ਵਿੱਚ ਕੇਸ ਚੱਲੀ ਜਾਂਦਾ, ਅਸੀਂ ਪਾਸੇ ਆ ਕੇਸ ਤੋਂ। ਅੱਛਾ, ਛੋਟੇ ਮੁਲਕਾਂ ਨਾਲ ਕਿਵੇਂ ਨਜਿੱਠਦੇ ਨੇ ਇਹ, ਦੁਨੀਆਂ ਵੰਡੀ ਹੋਈ ਆ, ਇੱਕ ਕਮਜ਼ੋਰ ਮੁਲਕ ਨੇ, ਦੂਜੇ ਥੋੜੇ ਜੇ ਆਪਦੇ ਮਸਲ ਮੁਸਲ ਫਲੈਕਸ ਕਰ ਰਹੇ ਨੇ, ਤੀਜੇ ਆ ਜਿਨ੍ਹਾਂ ਕੋਲ ਨਿਊਕਲੀਅਰ ਬੰਬ ਰੱਖੇ ਹੋਏ ਨੇ, UNO ਦੇ ਵਿੱਚ ਇਹਨਾਂ ਦੀ ਚੱਲਦੀ ਆ, ਇਹ 5 ਮੈਂਬਰ ਨੇ ਜਿਹੜੇ ਪੱਕੇ ਨੇ, ਪੱਕੇ ਮੈਂਬਰ ਨਿਊਕਲੀਅਰ ਪਾਵਰਸ, ਇਹਨਾਂ ਨੇ ਆਪਸ ਵਿੱਚ ਦੀ ਕੀਤਾ ਹੋਇਆ ਸਮਝੌਤਾ ਵੀ ਬਾਕੀ ਕੁਛ ਮਰਜ਼ੀ ਕਰੀ ਜਾਣ, ਆਪਣਾ ਆਪਸ ਵਿੱਚ ਜੇ ਰੌਲਾ ਪਵੇ ਇੱਕ ਦੂਜੇ ਖਿਲਾਫ਼ ਵੀਟੋ ਪਾਵਰ ਕਰ ਦਿਓ, ਬਾਕੀਆਂ ਚੂ ਨਹੀਂ ਕਰਨ ਦਿੰਦੇ ਇਹ, ਬਾਕੀਆਂ ਦੇ ਨੈਚੁਰਲ ਰਿਸੋਰਸਿਸ ਲੁੱਟੀ ਜਾਣ ਕੋਈ ਫਰਕ ਨਹੀਂ, ਅਫਰੀਕਾ ਦੇ ਵਿੱਚ ਚਾਈਨਾ ਆ ਕੇ ਉਹਨਾਂ ਦੀਆਂ ਮਾਈਨਸ ਲੁੱਟੀ ਜਾਵੇ ਕੋਈ ਫਰਕ ਨਹੀਂ, ਅਮੈਰੀਕਾ ਸੀਰੀਆ 'ਚ ਜਾ ਕੇ ਕੁਛ ਮਰਜ਼ੀ ਕਰੀ ਜਾਵੇ ਕੋਈ ਫਰਕ ਨਹੀਂ, ਰਸ਼ੀਆ ਯੂਕਰੇਨ 'ਚ ਕੋਈ ਮਰਜ਼ੀ ਕਰੀ ਜਾਵੇ ਕੋਈ, ਮਾੜਾ ਜਿਹਾ ਰੌਲਾ ਪਾਉਂਦੇ ਨੇ, ਮਾੜਾ ਜਿਹਾ ਰੌਲਾ ਪਾਉਂਦੇ ਨੇ ਇਹ। ਮੈਂ ਹੋਰ ਦੱਸ ਦਿੰਦਾ ਤੁਹਾਨੂੰ ਕਿੰਨਾ ਕੁ ਰੌਲਾ ਪਾਉਂਦੇ ਨੇ, ਬਾਉਂਡਰੀ ਹੋਵੇ ਨਾ, ਜੇ ਦੋ ਬੰਦਿਆਂ ਨੇ ਪੈਟਸ ਰੱਖੇ ਹੋਏ ਨੇ, ਬਾਉਂਡਰੀ ਆ ਤੇ ਇੱਕ ਪੈਟ ਕਰਦਾ ਭੂ ਭੂ, ਬਸ ਇੰਨਾ ਕੁ ਰੌਲਾ ਪਾਉਂਦੇ ਨੇ, ਬਸ ਦੂਜਾ ਕਹਿੰਦਾ ਵੂ ਵੂ, ਬਸ ਇੰਨਾ ਕੁ ਫਰਕ ਆ, ਇੰਨਾ ਕੁ ਰੌਲਾ ਪਾਉਂਦੇ ਨੇ, ਉਦੋਂ ਵੱਧ ਰੌਲਾ ਨਹੀਂ ਪਾਉਂਦੇ। ਜਦੋਂ ਇਹਨਾਂ ਨੇ ਲੜਾਈ ਲਾਉਣੀ ਹੁੰਦੀ ਹੈ ਨਾ ਇਹ ਜੇ ਬਹਾਨੇ ਲਾਉਂਦੇ ਨੇ, ਬਸ ਗਰੁੱਪ ਇਹ ਜੇ ਬਣੇ ਹੋਏ ਨੇ, ਇੱਕ ਰਸ਼ੀਅਨ ਬਲੌਕ, ਚਾਈਨਾ ਬਲੌਕ ਆ, ਦੂਜਾ ਅਮਰੀਕਾ ਬਲੌਕ ਆ। ਕੁਛ ਦੁਨੀਆਂ ਦਾ ਇਹਨਾਂ ਨੇ ਸੁਧਾਰਿਆ ਨਹੀਂ, ਵਿਗਾੜ ਕੇ ਰੱਖਿਆ ਦੁਨੀਆਂ ਦਾ। ਜਿੰਨੇ ਦੇਸ਼ਾਂ ਦੇ ਪੋਲੀਟੀਸ਼ੀਅਨ ਨੇ ਨਾ ਸਾਰੇ ਰਾਕਟ ਚ ਬੈਠ ਕੇ ਮਾਰਸ ਦਾ ਚੰਦ ਤੇ ਚਲੇ ਜਾਣਾ, ਦੁਨੀਆਂ ਬਹੁਤ ਸੋਹਣੀ ਜ਼ਿੰਦਗੀ ਜਿਉ ਸਕਦੀ, ਸਿਸਟਮ ਤਾਂ ਆਪੇ ਹੀ ਚੱਲੀ ਜਾਣਾ, ਕੰਮ ਕਰੀ ਜਾਣਾ ਬੰਦਿਆਂ ਨੇ, ਕੰਮ ਕਰਕੇ ਉਹਨਾਂ ਨੂੰ ਰੋਟੀ ਪਾਣੀ ਮਿਲ ਜਾਣਾ, ਇਹਨਾਂ ਦੀ ਲੋੜ ਹੀ ਕੋਈ ਨਹੀਂ। 4 ਸਾਲਾਂ ਬਾਅਦ 5 ਸਾਲਾਂ ਬਾਅਦ ਸਾਨੂੰ ਬੇਵਕੂਫ ਜਿਹਾ ਬਣਾ ਜਾਂਦੇ ਨੇ, ਵੋਟਾਂ ਡੱਬਿਆਂ 'ਚ ਪਾ ਜਾਂਦੇ ਨੇ, ਅਸੀਂ ਖੁਸ਼ ਹੁੰਦੇ ਹਾਂ ਵੀ ਸਾਡੇ ਲੀਡਰ ਆ ਜਿਹੜੇ ਬਣ ਗਏ ਨੇ, ਇਹ ਹਾਲ ਆ ਜੀ। ਖੈਰ ਕੋਈ ਨਹੀਂ, ਆ ਸਾਲ ਕਾ ਜੇ ਰੌਲਾ ਪਊਗਾ ਇੱਥੇ ਹੋਰ। ਅੱਜ ਤਾਂ ਜਗਮੀਤ ਸਿੰਘ ਨੇ ਆਪਣੇ ਮਸਲ ਫਲੈਕਸ ਕੀਤੇ ਨੇ ਥੋੜ੍ਹੇ ਜਿਹੇ, ਕਹਿੰਦਾ ਭਾਈ ਟੂਡੋ ਸਾਹਿਬ ਮੇਰੇ ਕਰਕੇ ਚੱਲਦੇ ਸੀ ਤੁਸੀਂ, ਹੁਣ ਮੈਂ ਲੈ ਲਈ ਆ ਸਪੋਰਟ ਵਾਪਸ। ਉਹ ਟੂਡੋ ਸਾਹਿਬ ਨੂੰ ਵੀ ਪਤਾ ਵੀ ਇਹ ਭੁੱਖੀ ਧਮਕੀ ਜੀ ਆ, ਕੋਈ ਗੱਲ ਨਹੀਂ, ਵੱਧ ਤੋਂ ਵੱਧ ਚੋਣਾਂ ਹੀ ਹੋ ਜਾਣਗੀਆਂ, ਉਹ 8-10 ਸਾਲ ਬਾਅਦ ਬਦਲੇ ਹੀ ਜਾਣਾ ਹੁੰਦਾ। ਅੱਛਾ, ਪਾਰਟੀਆਂ ਦੇ ਵਿੱਚ ਤੁਸੀਂ ਕਹੋ ਪਾਰਟੀਆਂ ਸਾਰੀਆਂ ਚੀਕਦੇ ਆ ਡੈਮੋਕਰੇਸੀ ਆ ਜੀ, ਡੈਮੋਕਰੇਸੀ ਆ ਜੀ, ਲੋਕਤੰਤਰ ਆ ਜੀ, ਲੋਕਤੰਤਰ ਆ, ਬਿਲਕੁਲ ਲੋਕਤੰਤਰ ਨਹੀਂ। ਸਾਰੀਆਂ ਪਾਰਟੀਆਂ ਦੇ ਵਿੱਚ ਇੰਨੀ ਡਿਕਟੇਟਰਸ਼ਿਪ ਆ ਵੀ ਲੀਡਰਸ਼ਿਪ ਦੇ ਖਿਲਾਫ਼ ਕੋਈ ਚੂੰ ਕਰਕੇ ਦਿਖਾਵੇ ਬਿਲਕੁਲ ਨਹੀਂ ਬੋਲਦੇ। ਈਵਨ ਪਾਰਲੀਮੈਂਟ ਦੇ ਵਿਚ ਵੀ ਜਿਹੜਾ ਕੁਝ ਬੋਲਦੇ ਨਾ ਉਹ ਚਿੱਟ ਜੀ ਪਹਿਲਾਂ ਪਤਾ ਨੀ ਮੈਨੂੰ ਤਾਂ ਲੱਗਦਾ ਆਫਿਸ ਦੇ ਵਿਚੋਂ ਬਣ ਕੇ ਆਈ ਹੁੰਦੀ ਹੈ, ਉਹ ਚਿੱਟ ਜੀ ਪੜ ਕੇ ਨਾ ਫਿਰ ਟੀਵੀ ਤੇ ਟਿਕਟੋਕ ਤੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਪਾ ਦਿੰਦੇ ਨੇ, ਫਿਰ ਆਪਣੇ ਵੋਟਰਾਂ ਨੂੰ ਕਹਿੰਦੇ ਨੇ ਦੇਖੋ ਮੈਂ ਤੁਹਾਡੇ ਹੱਕ ਦੇ ਵਿਚ ਬੋਲਿਆ। ਇੰਨਾ ਕੀ ਕੰਮ ਆ ਜੀ ਪੋਲੀਟੀਸ਼ੀਅਨ ਦਾ, ਕਿੰਨਾ ਸੋਹਣਾ ਕੰਮ ਆ ਦੱਸੋ, ਦੋ ਢਾਈ ਲੱਖ ਮਿਲ ਜਾਂਦਾ ਹਨਾ। ਲਓ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga, ਡੀਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 Albion Road ਇਨ ਰੈਕਸਡੇਲ 4162131165।
ਇੱਕ ਵਾਰੀ ਫਿਰ ਨੇ ਕਿਹਾ ਸਵਾਗਤ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਸਪਾਂਸਰ ਕਰਦੇ ਨੇ। ਨੰਬਰ ਹੈ 905-456-20 ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਕੋਈ ਪ੍ਰਾਪਰਟੀ ਖਰੀਦੀ ਆ, ਵੇਚੀ ਆ, ਘਰ ਆ, ਕੌਂਡੋ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ, ਇੱਕ ਵਾਰੀ ਇਹਨਾਂ ਨਾਲ ਤਾਲਮੇਲ ਜ਼ਰੂਰ ਕਰ ਲਿਓ। ਕਲੋਜ਼ਿੰਗ ਵਾਲੇ ਦਿਨ ਪ੍ਰੋਬਲਮ ਨਹੀਂ ਆਉਣੀ, ਬੜੀ ਸਮੂਥ ਕਲੋਜ਼ਿੰਗ ਹੁੰਦੀ ਆ। ਸਮੂਥ ਕਲੋਜ਼ਿੰਗ ਦਾ ਮਤਲਬ ਧਿਆਨ ਨਾਲ ਸਮਝੋ ਵੀ ਕਲੋਜ਼ਿੰਗ ਵਾਲੇ ਦਿਨ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਲੋਜ਼ਿੰਗ ਹੋ ਜਾਂਦੀ। ਜੇ ਤੁਸੀਂ ਸੈਲਰ ਹੋ ਤੇ ਪੈਸੇ ਤੁਹਾਡੇ ਖਾਤੇ ਦੇ ਵਿੱਚ ਆ ਗਏ, ਜਾਂ ਕਹਿ ਲਓ ਪੈਸੇ ਤੁਹਾਡੀ ਜੇਬ 'ਚ ਆ ਗਏ, ਤੇ ਜੇ ਤੁਸੀਂ ਬਾਹਰ ਹੋ ਤੇ ਚਾਬੀ ਤੁਹਾਡੀ ਜੇਬ 'ਚ ਆ ਗਈ, ਤੇ ਚਾਬੀ ਤੇ ਪੈਸਿਆਂ ਦਾ ਜਿਹੜਾ ਇਹ ਫਰਕ ਆ ਨਾ ਬਹੁਤ ਪੈ ਜਾਂਦਾ ਜੇ ਸਮੂਥ ਕਲੋਜ਼ਿੰਗ ਨਾ ਹੋਵੇ ਤੇ ਕੋਈ ਨਾ ਕੋਈ ਪ੍ਰੋਬਲਮ ਆ ਜੇ ਤੇ ਕਾਫੀ ਵੱਡੀ ਬਣ ਜਾਂਦੀ ਹੈ ਪ੍ਰੋਬਲਮ, ਉੱਤੋਂ ਦੇਖਣ ਨੂੰ ਛੋਟੀ ਲੱਗਦੀ ਹੁੰਦੀ। ਸਾਰੀਆਂ ਪ੍ਰੋਬਲਮ ਪਹਿਲਾਂ ਹੀ ਹੱਲ ਕਰ ਲੈਂਦੇ ਨੇ, ਇਸ ਕਰਕੇ ਕਲੋਜ਼ਿੰਗ ਵਾਲੇ ਦਿਨ ਤੁਹਾਨੂੰ ਆਰਾਮ ਦੇ ਨਾਲ ਤੁਸੀਂ ਜੇ ਤੁਸੀਂ ਸੈਲਰ ਹੋ, ਘਰ ਵੇਚਤਾ, ਨਵਾਂ ਘਰ ਖਰੀਦਿਆ, ਨਵੇਂ ਘਰ ਚਲੇ ਜਾਂਦੇ ਹੋ, ਜੇ ਬਾਇਰ ਹੋ ਫਿਰ ਵੀ ਤੁਸੀਂ ਜਿਹੜਾ ਘਰ ਰੀਸੇਲ ਤੇ ਆ ਜਾਂ ਬਿਲਡਰ ਤੋਂ ਲਿਆ ਤੁਸੀਂ ਉਹਦੇ ਚਲੇ ਜਾਂਦੇ ਹੋ। ਨੰਬਰ 905-456-20 ਜ਼ਰੂਰ ਤਾਲਮੇਲ ਕਰਿਓ ਇਹਨਾਂ ਨਾਲ ਜੇ ਤੁਸੀਂ ਪ੍ਰੋਪਰਟੀ ਕਲੋਜ਼ ਕਰਾਉਣੀ ਹੈ, ਰੀਅਲ ਸਟੇਟ ਟ੍ਰਾਂਜੈਕਸ਼ਨ ਕੀਤਾ ਕੋਈ, ਜਾਂ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਵਾਉਣਾ ਇਹਨਾਂ ਤੋਂ, ਪ੍ਰੋਪਰਟੀ ਸਬੰਧੀ ਕੋਈ ਵੀ ਜਿਹੜੀ ਜਾਣਕਾਰੀ ਹੈ ਕਲੋਜ਼ਿੰਗ ਸਬੰਧੀ, ਰੀਅਲ ਸਟੇਟ ਸਬੰਧੀ ਤੁਸੀਂ ਇਹਨਾਂ ਤੋਂ ਲੈ ਲਿਓ। 905-456-20 ਇਹਨਾਂ ਦਾ ਨੰਬਰ ਆ। ਇਸੇ ਤਰ੍ਹਾਂ ਇਮੀਗ੍ਰੇਸ਼ਨ ਵਾਲੇ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸ ਉਹ ਵੀ ਸਾਡੇ ਸਪਾਂਸਰ ਨੇ, ਉਹਨਾਂ ਦਾ ਨੰਬਰ 647-646-3000 ਆ। ਤੁਸੀਂ ਲੀਗਲ ਤਰੀਕੇ ਦੇ ਨਾਲ ਇੱਥੇ ਆਉਣਾ ਕਿਸੇ ਸਿਸਟਮ ਦੇ ਤਹਿਤ, ਤੁਸੀਂ ਕੁਆਲੀਫਾਈਡ ਹੋ, ਕੋਈ ਸਕਿੱਲ ਆ ਤੁਹਾਡੇ ਕੋਲ ਤੇ ਪੁਆਇੰਟ ਸਿਸਟਮ ਦੇ ਤਹਿਤ ਇੱਥੇ ਆਉਣਾ, ਜਾਂ ਤੁਸੀਂ ਫੈਮਿਲੀ ਕਲਾਸ ਵੀਜ਼ਾ ਦੇ ਵਿੱਚ ਇੱਥੇ ਆਉਣਾ ਤੇ ਤੁਸੀਂ ਫਿਰ ਇਹਨਾਂ ਨਾਲ ਜ਼ਰੂਰ ਤਾਲਮੇਲ ਕਰ ਲਿਓ। 647-646-3000 ਇਹਨਾਂ ਦਾ ਨੰਬਰ ਆ। ਚਲੋ ਜੀ, ਹੁਣ ਆਪਾਂ ਪੋਲੀਟਿਕਸ ਦਾ ਖੜਾ ਛੱਡੀਏ ਤੇ ਫਿਰ ਕਿਸ ਦਿਨ ਕਰਾਂਗੇ ਗੱਲਬਾਤ। ਇੱਕ ਜ਼ਰੂਰੀ ਗੱਲਬਾਤ ਤੁਹਾਡੇ ਨਾਲ ਕਰਨੀ ਸੀ, ਉਹ ਇਹ ਹੈ ਬਈ ਤੁਸੀਂ ਖਬਰ ਸੁਣੀ ਹੋਣੀ ਆ ਪਿੱਛੇ ਜੇ, ਬਈ ਕੈਨੇਡਾ ਦੇ ਵਿੱਚ ਜਿਹੜੀਆਂ ਚਾਈਨਾ ਤੋਂ ਕਾਰਾਂ ਆਉਣੀਆਂ ਨੇ ਕਹਿੰਦੇ 100% ਟੈਰਿਫ ਲਾ ਦੇਣਾ ਅਸੀਂ ਉਹਦੇ ਤੇ। ਜਾਣੀ ਜਿਹੜੀ ਚੀਜ਼ ਆ ਜਿਹੜੀ ਸਸਤੀ ਆ ਰਹੀ ਹੈ ਕਿਤੋਂ ਤੇ ਸਰਕਾਰ ਨੇ ਲਾ ਕੇ ਟੈਕਸ ਉਹਦੇ ਉੱਤੇ ਤੇ ਤੁਹਾਨੂੰ ਮਹਿੰਗੀ ਦੇਣੀ ਆ। ਵੈਸੇ ਜਿਹੜਾ ਟੈਰਿਫ ਆ ਨਾ, ਟੈਰਿਫ ਸਰਕਾਰਾਂ ਲਾਉਂਦੀਆਂ ਹੁੰਦੀਆਂ ਆਪਣੇ ਦੇਸ਼ ਦੀ ਜਿਹੜੀ ਇਕਾਨਮੀ ਆ ਉਹਨੂੰ ਬਚਾਉਣ ਦੇ ਲਈ, ਦੇਸ਼ ਦੀ ਜਿਹੜੀ ਲੋਕਲ ਪ੍ਰੋਡਿਊਸ ਹੁੰਦੀ ਆ, ਕੋਈ 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 ਚੀਜ਼ ਪੈਦਾ ਹੁੰਦੀ ਆ ਐਗਰੀਕਲਚਰ ਚ ਪੈਦਾ ਹੁੰਦੀ ਆ, ਕੋਈ ਖੇਤ ਦੇ ਵਿੱਚ ਪੈਦਾ ਹੁੰਦੀ ਆ, ਕੋਈ ਫੈਕਟਰੀ ਚ ਕੋਈ ਚੀਜ਼ ਬਣਦੀ ਆ, ਉਸ ਨੂੰ ਪ੍ਰੋਟੈਕਟ ਕਰਨ ਲਈ ਵੀ ਲੋਕ ਬਾਹਰਲੀਆਂ ਚੀਜ਼ਾਂ ਇਹਨਾਂ ਖਰੀਦਣ ਲੱਗ ਜਾਣ, ਇਸ ਨਾਲ ਫਿਰ ਲੋਕਲ ਇੰਡਸਟਰੀ ਤਬਾਹ ਹੋ ਜਾਂਦੀ ਆ। ਇੱਥੇ ਲੋਕਲ ਇੰਡਸਟਰੀ ਕਿੰਨੀ ਆ ਕਿੰਨੀ ਨਹੀਂ ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ, ਪਰ ਇਹ ਜ਼ਰੂਰ ਹੈਗਾ ਜੇ ਤੁਸੀਂ ਇਹਦੀ ਹਿਸਟਰੀ ਦੇ ਵਿੱਚ ਜਾਓ ਤੇ ਇਹਨਾਂ ਜਨਰਲ ਐਗਰੀਮੈਂਟਸ ਔਨ ਟ੍ਰੇਡ ਐਂਡ ਟੈਰਿਫ ਇਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਾਅਦ ਦੇ ਵਿੱਚ ਬਣੀਆਂ ਤੇ ਇਹ ਬਣੇ ਹੋਏ ਸੀ ਪਹਿਲਾਂ। ਇਹਦੇ ਵਿੱਚ ਵੀ ਨਵੀਆਂ ਪ੍ਰਪੋਜ਼ਲਸ ਐਡ ਹੋਈਆਂ ਸੀ 1991 ਦੇ ਵਿੱਚ, ਡੰਕਲ ਪ੍ਰਪੋਜ਼ਲਸ ਕਹਿੰਦੇ ਸੀ ਉਹਦੇ ਵਿੱਚ। ਉਹਦੇ 'ਚ ਕੀ ਕੀਤਾ, ਜਿਹੜੇ ਤਕੜੇ ਦੇਸ਼ ਸੀ ਨਾ, ਵੱਡੇ ਜਿਹੜੇ ਵਪਾਰ ਕਰਦੇ ਨੇ ਤਕੜੇ ਨੇ, ਜਿਨ੍ਹਾਂ ਦੇ ਹੱਥ ਦੇ ਵਿੱਚ ਤਾਕਤ ਆ, ਇੰਡਸਟਰੀਅਲ ਪਾਵਰ ਆ, ਉਹਨਾਂ ਨੂੰ ਆਏ ਸੀ ਵੀ ਜਿਹੜੇ ਡਿਵੈਲਪਿੰਗ ਕੰਟਰੀਜ਼ ਆ ਉਹ ਅੱਗੇ ਨਾ ਵੱਧ ਜਾਣ, ਤੇ ਇਹ ਇਹਨਾਂ ਨੇ ਨਾ ਰੂਲਸ ਬਣਾ ਲਏ ਆਪਦੀਆਂ ਚੀਜ਼ਾਂ ਨੂੰ ਵੇਚਣ ਲਈ, ਮਾਰਕੀਟ ਆ ਜਿਹੜੀ ਆਪਦੀ ਬਣਾਉਣ ਦੇ ਲਈ, ਕਿਉਂਕਿ ਆਪਦੇ ਦੇਸ਼ਾਂ 'ਚ ਤਾਂ ਇਹਨਾਂ ਕੋਲ ਪੈਸਾ ਬਹੁਤ ਹੈਗਾ, ਇਹਨਾਂ ਨੂੰ ਆਏ ਆ ਬਾਹਰਲੇ ਦੇਸ਼ਾਂ ਦੇ ਵਿੱਚ ਚੀਜ਼ਾਂ ਵੇਚ ਕੇ ਤੇ ਮਾਰਕੀਟ ਲੱਭੀਏ। ਤੇ ਉਹਦੇ ਲਈ ਜ਼ਰੂਰੀ ਸੀ ਵੀ ਬਾਹਰਲੇ ਦੇਸ਼ਾਂ 'ਚ ਕੋਈ ਨਵੀਂ ਚੀਜ਼ ਡਿਵੈਲਪ ਹੋ ਰਹੀ ਆ ਜਿਹੜੀ ਸਸਤੀ ਹੁੰਦੀ ਆ, ਉਸ ਨੂੰ ਜਾਣੀ ਇਹਨਾਂ ਨੇ ਢਾਹ ਲਾਉਣੀ ਸੀ, ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਕੰਪੈਰੇਟਿਵਲੀ ਐਡਵਾਂਸ ਟੈਕਨੋਲੋਜੀ ਆ। ਉਦੋਂ ਇਹਨਾਂ ਨੇ ਫਿਰ ਰੂਲ ਬਣਾਏ ਸੀ ਤੇ ਉਹਦੇ ਵਿੱਚ ਇਹ ਕਹਿੰਦੇ ਸੀ ਵੀ ਫੇਅਰ ਕੰਪੀਟੀਸ਼ਨ ਚਾਹੀਦਾ, ਫ੍ਰੀ ਕੰਪੀਟੀਸ਼ਨ ਚਾਹੀਦਾ। ਹੁਣ ਫੇਅਰ ਕੰਪੀਟੀਸ਼ਨ ਐਂਡ ਫ੍ਰੀ ਕੰਪੀਟੀਸ਼ਨ, ਬਈ ਜਿਹੜਾ ਕੋਈ ਸਸਤੀ ਚੀਜ਼ ਵਧੀਆ ਬਣਾ ਕੇ ਵੇਚ ਦੂ ਉਹ ਵਿਕਣੀ ਚਾਹੀਦੀ ਆ। ਅੱਛਾ ਹੁਣ ਇਹਨਾਂ ਨੂੰ ਪੁੱਛੇ ਬਈ ਇਲੈਕਟ੍ਰਿਕ ਕਾਰਾਂ ਜੇ ਦੁਨੀਆ ਦੇ ਵਿੱਚ ਤੁਹਾਨੂੰ ਕੋਈ ਵੇਚ ਜਾਂਦਾ ਜਿਹੜੀ ਸਸਤੀ ਹੈ, ਕਸਟਮਰ ਤੋਂ ਸਸਤੀ ਚਾਹੀਦੀ ਆ, ਤੁਹਾਡੇ ਰੂਲਾਂ ਮੁਤਾਬਕ ਹੁਣ ਤੁਸੀਂ ਟੈਰਿਫ ਕਿਉਂ ਲਾਉਂਦੇ ਹੋ? ਜਿਹੜੇ ਡਿਵੈਲਪਿੰਗ ਕੰਟਰੀ ਸੀ ਉਸ ਵੇਲੇ ਕੀ ਸੀ, ਦੇਖੋ ਇਹਨੂੰ ਤੁਸੀਂ ਪੰਜਾਬੀ ਸਮਝਣਾ ਹੋਵੇ, ਦੋ ਪਹਿਲਵਾਨਾਂ ਦਾ ਮੁਕਾਬਲਾ ਬਰਾਬਰ ਦੇ ਪਹਿਲਵਾਨਾਂ ਨਾਲ ਹੁੰਦਾ। ਜੇ ਹੁਣ ਇੱਕ ਪਹਿਲਵਾਨ ਆ ਉਹਨੂੰ ਖੁਰਾਕ ਵੀ ਚੰਗੀ ਨਹੀਂ ਮਿਲਦੀ, ਉਹਦਾ ਮਾਹੌਲ ਵੀ ਵਧੀਆ ਨਹੀਂ ਹੈਗਾ, ਉਹ ਕਮਜ਼ੋਰ ਆ, ਉਹ ਤੁਸੀਂ ਕਹੋ ਵੀ ਵੱਡੇ ਪਹਿਲਵਾਨ ਉਹਦਾ ਮੁਕਾਬਲਾ ਕਰਾ ਦੀ, ਐਂ ਨਹੀਂ ਮੁਕਾਬਲਾ ਹੁੰਦਾ। ਪਰ ਇਹਨਾਂ ਨੇ ਧੱਕੇ ਦੇ ਨਾਲ ਵੱਡੇ ਦੇਸ਼ਾਂ ਨੇ ਛੋਟੇ ਦੇਸ਼ਾਂ ਨਾਲ ਮੁਕਾਬਲਾ ਕਰਕੇ ਉਹਨਾਂ ਦੀ ਇਕਾਨਮੀ ਖਰਾਬ ਕੀਤੀ, ਆਪਦਾ ਸਮਾਨ ਸੌਦਾ ਸਮਾਨ ਜੋ ਵੀ ਕੂੜ ਕਬਾੜ ਆ ਜਿਹੜਾ ਵੇਚਿਆ। ਹੁਣ ਜਦੋਂ ਕੋਈ ਦੇਸ਼ ਇਹਨਾਂ ਦਾ ਮੁਕਾਬਲਾ ਕਰਦਾ, ਡਜ਼ਨਟ ਮੈਟਰ, ਮੈਂ ਇਸ ਗੱਲ 'ਚ ਨਹੀਂ ਪੈਂਦਾ ਉਹ ਦੇਸ਼ ਆ ਜਿਹੜਾ ਚਾਈਨਾ ਜਿਹੜਾ ਉਹ ਨਿਕੰਮਾ ਹੈ, ਉਹ ਡਿਕਟੇਟਰ ਆ, ਉਹ ਕੁਛ ਵੀ ਆ, ਲੁਟੇਰਾ, ਉਹ ਕੁਛ ਵੀ ਕਹਿ ਲਓ, ਪਰ ਕਿਸੇ ਦਾ ਸਮਾਨ ਜਦੋਂ ਆਉਂਦਾ ਤੁਸੀਂ ਪੁਰਾਣੇ ਰੂਲ ਹੀ ਉਹ ਮਤਲਬ ਜਿਹੜੇ ਹੈਗੇ ਆ ਉਹ ਇੰਪਲੀਮੈਂਟ ਕਰੋ। ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਜਿਹੜੀਆਂ ਹੁਣ ਕਾਰਾਂ ਇਲੈਕਟ੍ਰਿਕ ਕਾਰਾਂ ਇੱਥੇ ਆ ਰਹੀਆਂ ਨੇ ਇਹ ਬਾਹਰੋਂ ਕਿੰਨੀਆਂ ਸਸਤੀਆਂ ਬਣਦੀਆਂ ਨੇ ਤੇ ਕਿੰਨਾ ਪ੍ਰੋਫਿਟ ਇਹ ਕਮਾਉਂਦੇ ਨੇ। ਅੱਛਾ ਇਸ ਗੱਲ ਨੂੰ ਵੀ ਛੱਡੋ, ਅੱਜ ਜਿਹਦੇ ਤੇ ਤੁਸੀਂ ਟੈਰਿਫ ਲਾ ਰਹੇ ਹੋ ਜਿਹਦੀਆਂ ਚੀਜ਼ਾਂ ਤੇ, ਤੁਸੀਂ ਭੁੱਲ ਗਏ ਵੀ ਕੱਲ ਨੂੰ ਤੁਹਾਡੀ ਵੀ ਐਕਸਪੋਰਟ ਹੁੰਦੀ ਹੈ ਤੇ ਉਹ ਐਕਸਪੋਰਟ ਤੇ ਜਦੋਂ ਉਧਰ ਉਹ ਸਮਾਨ ਜਾਂਦਾ ਤੇ ਉਹਦੇ ਤੇ ਟੈਰਿਫ ਨਾ ਲੱਗੂਗਾ। ਹੁਣ ਚਾਈਨਾ ਨੇ ਇਹਨਾਂ ਦਾ ਜਿਹੜਾ ਕੈਨੋਲਾ ਆਇਲ ਆ ਐਂਟੀ ਡੰਪਿੰਗ ਪਾਲਿਸੀ ਦੇ ਤਹਿਤ ਉਹਨਾਂ ਨੇ ਚੈਲੰਜ ਕਰਤਾ ਇਹਨੂੰ, ਉਹਦੇ ਨਾਲ ਇੱਥੋਂ ਦੇ ਫਾਰਮਰਸ ਦੀ ਜਿਹੜੀ ਕੈਨੋਲਾ ਆਇਲ ਦੀ ਪ੍ਰੋਡਕਸ਼ਨ ਆ ਉਹਦੇ ਤੇ ਅਸਰ ਪਊਗਾ। ਆਲਰੇਡੀ ਅਲਬਰਟਾ ਦੇ ਵਿੱਚ ਜਿਹੜੀਆਂ ਪ੍ਰਾਈਸਿਸ ਦਾ ਡਰੌਪ ਹੋਣ ਲੱਗ ਗਈਆਂ। ਮਤਲਬ ਕਹਿਣ ਦਾ ਵੀ ਆਹ ਜਿਹੜੀ ਦੁਨੀਆ 'ਚ ਅਸੀਂ ਰਹਿ ਰਹੇ ਹਾਂ ਨਾ, ਇਹਦੇ 'ਚ ਲੜੋ ਲੜਾਈ ਛੱਡ ਕੇ ਪੀਸਫੁਲ ਕੋ ਐਗਜ਼ਿਸਟੈਂਸ ਜਿਹਨੂੰ ਕਹਿੰਦੇ ਆ, ਅਲੱਗ ਅਲੱਗ ਦੇਸ਼ ਅਲੱਗ ਅਲੱਗ ਚੀਜ਼ਾਂ ਪ੍ਰੋਡਿਊਸ ਕਰਦੇ ਨੇ, ਅਲੱਗ ਅਲੱਗ ਦੇਸ਼ਾਂ ਦਾ ਅਲੱਗ ਅਲੱਗ ਕਲਚਰ ਆ, ਆਪਾਂ ਨੂੰ ਪਤਾ ਨਹੀਂ ਹੋਣਾ ਚਾਹੀਦਾ ਵੀ ਜੇ ਅਸੀਂ ਅੱਜ ਕਿਸੇ ਦਾ ਸਮਾਨ ਇੱਥੇ ਰੋਕਦੇ ਹਾਂ, ਕੱਲ ਨੂੰ ਕੋਈ ਸਾਡਾ ਵੀ ਸਮਾਨ ਰੋਕੂਗਾ, ਉਹਦੇ ਆਫਟਰ ਇਫੈਕਟਸ ਕੀ ਹੋਣਗੇ? ਇਹ ਤਾਂ ਚੁੱਪ ਕਰਕੇ ਆਏ ਵੀ ਕਿਸੇ ਦੇ ਪੁੜੇ ਦੇ ਵਿੱਚ ਟੀਕਾ ਲਾ ਦਿਓ, ਜਿਹੜਾ ਰਿਐਕਸ਼ਨ ਹੋਇਆ ਉਹ ਆਪੇ ਭੁਗਤੂਗਾ, ਨਹੀਂ ਤਾਂ ਰੱਬ ਨੂੰ ਪਿਆਰਾ ਹੋਜੂ। ਅੱਜ ਕੱਲ੍ਹ ਦੀ ਦੁਨੀਆ 'ਚ ਇਸ ਤਰ੍ਹਾਂ ਨਹੀਂ ਚੱਲਦਾ। ਦੇਖੋ ਮੈਂ ਕੋਈ ਇਕੋਨੋਮਿਸਟ ਨਹੀਂ ਹਾਂ, ਪਰ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਜਿੱਥੋਂ ਬੰਦੇ ਨੂੰ ਕੋਈ ਸਸਤੀ ਚੀਜ਼ ਮਿਲਦੀ ਹੈ, ਜੇ ਉਹਨੂੰ ਦਾ ਬੈਨੀਫਿਟ ਹੁੰਦਾ ਤਾਂ ਕਿਉਂ ਨਾ ਬੈਨੀਫਿਟ ਲਵੇ? ਆਲਰੇਡੀ ਕੈਨੇਡੀਅਨ ਟੈਕਸਪੇਅਰ ਆ ਜਿਹੜਾ, ਆਲਰੇਡੀ ਆਮ ਬੰਦਾ ਜਿਹੜਾ, ਮੈਂ ਕੁਝ ਖਾਸ ਬੰਦਾ ਵੀ ਬਿਜ਼ਨਸਮੈਨ ਵੀ ਆ ਜਿਹੜਾ ਅੱਜ ਕੱਲ੍ਹ ਰਿਸੈਸ਼ਨ ਦੀ ਮਾਰ ਝੱਲ ਰਿਹਾ, ਤੇ ਜੇ ਕਿਸੇ ਨੇ ਇਲੈਕਟ੍ਰਿਕ ਕਾਰ ਲੈਣੀ ਹੈ, ਜੇ ਕੈਨੇਡਾ ਨੂੰ ਭਾਵੇਂ ਭਾਰਤ 'ਚ ਬਣੀ ਹੋਈ ਕਾਰ ਹੋਵੇ, ਭਾਵੇਂ ਚਾਈਨਾ 'ਚ ਬਣੀ ਹੋਈ ਕਾਰ ਹੋਵੇ, ਭਾਵੇਂ ਚੰਦ ਤੇ ਬਣੀ ਹੋਈ ਕਾਰ ਹੋਵੇ, ਜੇ ਸਸਤੀ ਮਿਲਦੀ ਆ, ਉਹ ਕਿਉਂ ਕੈਨੇਡੀਅਨ ਕਸਟਮਰ ਨੂੰ ਮਹਿੰਗੀ ਦਿੱਤੀ ਜਾਂਦੀ ਆ? ਜਾਂ ਤਾਂ ਫਿਰ ਇੱਥੇ ਬਣਾਓ, ਸਿੱਧੀ ਜੀ ਗੱਲ ਹੈ, ਇੱਥੇ ਇਲੈਕਟ੍ਰਿਕ ਕਾਰਾਂ ਬਣਾਓ, ਇੱਥੇ ਕਿਉਂ ਨਹੀਂ ਬਣਦੀਆਂ ਕਾਰਾਂ? ਜਾਂ ਤਾਂ ਆਪ ਪ੍ਰੋਡਿਊਸ ਕਰਨ ਲੱਗੋ, ਸਿੱਧੀ ਜੀ ਗੱਲ ਆ, ਇੱਥੋਂ ਦੇ ਲੋਕਾਂ ਨੂੰ ਰੁਜ਼ਗਾਰ ਮਿਲੇ। ਜੇ ਆਪ ਪ੍ਰੋਡਿਊਸ ਨਹੀਂ ਕਰਦੇ ਤਾਂ ਜਿਹੜੀ ਚੀਜ਼ ਆ ਰਹੀ ਆ ਸਸਤੀ ਪ੍ਰੋਡਿਊਸ ਹੋ ਕੇ, ਉਹਨੂੰ ਮਹਿੰਗਾ ਕਰਕੇ ਤੁਸੀਂ ਕਿਉਂ ਵੇਚੋਗੇ ਭਾਈ? ਅਸੀਂ ਤਾਂ ਆਲਰੇਡੀ ਟੈਕਸ ਦੇ ਰਹੇ ਹਾਂ, ਤਨਖਾਹ ਟੈਕਸ ਕੱਟ ਕੇ ਆਉਂਦੀ ਆ, ਹਰ ਇੱਕ ਚੀਜ਼ ਤੇ ਟੈਕਸ ਦਿੱਤਾ ਜਾਂਦਾ, ਜਿਹੜੀ ਚੀਜ਼ ਤਨਖਾਹ ਜਿਹੜੀ ਲਈ ਜਾਂਦੀ ਹੈ ਆਲਰੇਡੀ ਟੈਕਸ ਕੱਟ ਕੇ ਆਉਂਦੀ ਹੈ, ਜਿਹੜੀ ਚੀਜ਼ ਅਸੀਂ ਖਰੀਦਦੇ ਹਾਂ ਆਲਰੇਡੀ ਉਹ ਤੇ HST ਲੱਗਦਾ, ਫਿਰ ਪ੍ਰੋਪਰਟੀ ਟੈਕਸ, ਆ ਟੈਕਸ, ਠਾ ਟੈਕਸ, ਟੈਕਸ ਤੇ ਟੈਕਸ, ਠਾ ਟੈਕਸ, ਬੰਦਾ ਟੈਕਸ ਦੇਣ ਜੋਗਾ ਹੀ ਰਹਿ ਗਿਆ। ਜੇ ਕਿਸੇ ਨੇ ਚਾਰ ਨਾਲ ਇਲੈਕਟ੍ਰਿਕ ਕਾਰ ਲੈ ਰਹੀ ਹੈ, ਤੁਸੀਂ 100% ਟੈਰਿਫ ਲਾਈ ਜਾਂਦੇ ਹੋ, ਦੇਖ ਲੈ ਨਜ਼ਾਰਾ। ਹੁਣ ਅਸਰ ਉਹਦਾ ਕਿਸਾਨਾਂ ਤੇ ਪਊਗਾ। ਕੱਲ ਨੂੰ ਤੁਹਾਡੇ ਤਾਂ ਵਪਾਰਕ ਹਿੱਤ ਨੇ, ਇਹ ਵੀ ਸਰਕਾਰਾਂ ਜਿਹੜੀਆਂ ਹੈਗੀਆਂ ਇਹ ਕਾਰਪੋਰੇਟਸ ਦੇ ਅਸਰ ਦੇ ਥੱਲੇ ਫੈਸਲੇ ਲੈਂਦੀਆਂ ਨੇ। ਉਧਰ ਅਮਰੀਕਾ ਨੇ ਲਾਤਾ ਤੇ ਤੁਸੀਂ ਲਾਤਾ। ਦੇਖੋ ਇੱਕ ਕਾਰ ਆ ਜਿਹੜੀ ਉਹ ਅੱਧੇ ਘੰਟੇ ਦੇ ਵਿੱਚ ਉਹ 300 ਕਿਲੋਮੀਟਰ ਚਾਰਜ ਹੁੰਦੀ ਹੈ, ਉਹਦੀ ਕਪੈਸਿਟੀ ਹੈਗੀ ਆ ਉਹ ਵੱਧ ਤੋਂ ਵੱਧ ਇੱਕ ਸ਼ਾਟ ਦੇ ਵਿੱਚ 350 ਕਿਲੋਮੀਟਰ ਚੱਲਦੀ ਹੈ। ਇੱਕ ਕੋਈ ਕਾਰ ਬਣਾ ਲੈਂਦਾ ਉਹ ਇੱਕ ਵਾਰੀ ਚਾਰਜ ਕੀਤੇ ਤੋਂ 1200 ਕਿਲੋਮੀਟਰ ਜਾਂ 800 ਕਿਲੋਮੀਟਰ ਚੱਲਦੀ ਹੈ ਤੇ ਉਹਦੀ ਪ੍ਰਾਈਸ ਘੱਟ ਆ। ਲੋਕਾਂ ਨੂੰ ਤਾਂ ਉਹ ਚਾਹੀਦਾ ਵੀ ਜਿਹਦੀ ਪ੍ਰਾਈਸ ਘੱਟ ਹੋਵੇ ਤੇ ਜਿਹੜੀ 4-5 ਮਿੰਟਾਂ ਚਾਰਜ ਹੋ ਜਾਵੇ। ਖੈਰ ਬੜੀ ਡਿਟੇਲ ਦੇ ਵਿੱਚ ਆਪਾਂ ਫਿਰ ਇਹਨਾਂ ਗੱਲਾਂ ਤੇ ਡਿਸਕਸ਼ਨ ਕਰਾਂਗੇ ਕਿਉਂਕਿ ਇਹ ਬੜਾ ਗੰਭੀਰ ਮੁੱਦਾ ਹੈਗਾ ਟ੍ਰੇਡਸ ਐਂਡ ਟੈਰਿਫ ਦਾ। ਕਿਵੇਂ ਟੈਰਿਫ ਲੱਗਦੇ ਨੇ? ਡੈਫੀਨੇਟਲੀ ਜਿੱਥੇ ਕੋਈ ਪ੍ਰੋਡਕਟ ਪ੍ਰੋਡਿਊਸ ਹੁੰਦਾ, ਜੇ ਇੱਥੇ ਕਾਰਾਂ ਪ੍ਰੋਡਿਊਸ ਹੁੰਦੀਆਂ ਨੇ, ਇਲੈਕਟ੍ਰਿਕ ਕਾਰਾਂ, ਇੱਥੇ ਚੀਜ਼ ਬਣਦੀ ਆ ਕੋਈ, ਜ਼ਰੂਰ ਟੈਰਿਫ ਲਾਉਣਾ ਚਾਹੀਦਾ। ਪਰ ਜਿਹੜੀ ਚੀਜ਼ ਇੱਥੇ ਬਣਦੀ ਹੋਈ ਨਹੀਂ, ਤੁਸੀਂ ਬਾਹਰੋਂ ਸਸਤੀ ਚੀਜ਼ ਆ ਰਹੀ ਆ ਉਹਦੇ ਤੇ ਟੈਰਿਫ ਲਾ ਦਿਓ, ਤੇ ਉਹਦੇ ਵਜਾਨੇ ਦੇ ਵਿੱਚ ਫਿਰ ਤੀਸਰੀ ਪਾਰਟੀ ਕਿਸਾਨ ਆ ਜਿਹੜਾ ਉਹਨਾਂ ਦਾ ਨਤੀਜਾ ਭੁਗਤਣ। ਕਿੰਨੀ ਚੰਗੀ ਗੱਲ ਆ ਪਹਿਲਾਂ ਦੱਸੋ, ਮਾੜੀ ਗੱਲ ਆ? ਕਿਸਾਨੀ ਸਫ਼ਰ ਕਰੂਗੀ ਸਰਕਾਰ ਦੇ ਇੱਕ ਫੈਸਲੇ ਦੇ ਨਾਲ, ਲੋਕ ਵੀ ਸਫ਼ਰ ਕਰਦੇ ਨੇ, ਸਰਕਾਰ ਵੀ ਸਫ਼ਰ ਕਰੂਗੀ, ਕਿਸਾਨ ਵੀ ਸਫ਼ਰ ਕਰਨਗੇ। ਇਹ ਚੀਜ਼ਾਂ ਚੇਨ ਇਫੈਕਟ ਪ੍ਰੋਡਿਊਸ ਕਰਦੀਆਂ ਨੇ। ਪਤਾ ਨਹੀਂ ਸਰਕਾਰਾਂ ਸੁੱਤੀਆਂ ਪਈਆਂ ਨੇ, ਪਤਾ ਨਹੀਂ ਸਰਕਾਰਾਂ ਨੂੰ ਆਪਦੀ ਗੱਦੀ ਦਾ ਹੀ ਫਿਕਰ ਆ, ਮੈਨੂੰ ਸਮਝ ਨਹੀਂ ਲੱਗਦੀ ਇਸ ਗੱਲ ਦੀ। ਛੋਟੀ ਜੀ ਬ੍ਰੇਕ, ਹੋਰ ਲੈ ਲਈਏ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕਵਿਟ ਹਾਲ, 510 ਡਿਅਰਹਰਸਟ ਡਰਾਈਵ, ਬ੍ਰੈਂਟਨ। ਕਾਲ ਕਰੋ 905-793-3458, 905-793-3458।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ 8 ਸਤੰਬਰ ਤੱਕ ਲੱਗ ਚੁੱਕੀ ਹੈ ਲੇਬਰ ਡੇ ਸੇਲ। 20 ਪੌਂਡ ਆਸ਼ੀਰਵਾਦ ਆਟਾ 12.99, 4 ਕਿਲੋ ਦਾਵਤ ਰਾਈਸ 12.99, 1 ਕਿਲੋ ਵਾਗ ਬੱਕਰੀ ਦੀ 10.99, 1.6 ਕਿਲੋ ਨਾਨਕ ਦੇਸੀ ਘਿਓ 25.99, ਅਤੇ ਏਸ਼ੀਅਨ ਫੂਡ ਸੈਂਟਰ ਤੇ ਤਾਜ਼ੇ ਫਲ ਫਰੂਟ ਸਬਜ਼ੀਆਂ ਭਾਂਡੇ ਸਭ ਕੁਝ ਅੰਡਰ 1 ਰੂਫ ਮਿਲਦਾ ਹੈ। ਯਾਦ ਰੱਖੋ, ਇਹ ਲੇਬਰ ਡੇ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਲੱਗੀ ਹੋਈ ਹੈ। ਕਾਲ ਐਟ 416-740-3262।
ਪਿੰਡ ਦਾ ਸਵਾਗਤ ਜੀ। ਰੀਅਲ ਸਟੇਟ ਬਾਰੇ ਗੱਲ ਕਰਨੀ ਸੀ ਪਰ ਹੁਣ ਸਮਾਂ ਜਿਹੜਾ ਸਾਡਾ ਸਮਾਪਤ ਹੁੰਦਾ ਜੀ, ਤੇ ਆਪਾਂ ਹੁਣ ਕੱਲ ਨੂੰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਤਾਂ ਮੇਰਾ ਨੰਬਰ 647-384-3836 ਹੈ, ਰਾਣਾ ਜੀ ਦਾ ਨੰਬਰ 905-915-84-84 ਹੈ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241, 647-769-0241।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC, एम्बिशंस मेड रियल।
ਕੁਇਕ ਟਰੱਕ ਲੂਪ ਟਰੱਕਰ ਵੀਰਾਂ ਦਾ ਧੰਨਵਾਦ ਕਰਦੇ ਹੋਏ ਇਸ ਸਾਲ ਦੀ 12 ਸਤੰਬਰ ਨੂੰ ਆਪਣੀ ਨੈਪਨੀ ਲੋਕੇਸ਼ਨ ਤੇ ਟਰੱਕ ਆਇਲ ਚੇਂਜ ਤੇ ਦੇਣਗੇ $125 ਤੱਕ ਦਾ ਡਿਸਕਾਊਂਟ। ਜੀ ਹਾਂ, ਸਹੀ ਸੁਣਿਆ, ਅਪ ਟੂ $125 ਦਾ ਡਿਸਕਾਊਂਟ, ਫ੍ਰੀ ਟਰੱਕ ਗ੍ਰੀਸ ਤੇ ਫ੍ਰੀ ਬਾਰਬੀਕਿਊ। ਕੁਇਕ ਟਰੱਕ ਲੂਪ ਐਗਜ਼ਿਟ 579 ਹਾਈਵੇ 401 ਤੇ ਪਾਓ। 12 ਸਤੰਬਰ ਨੂੰ $125 ਤੱਕ ਦਾ ਡਿਸਕਾਊਂਟ। 519-622-0660, 519-622-0660। ਕੁਇਕ ਟਰੱਕ ਲੂਪ, ਨੈਪਨੀ ਲੋਕੇਸ਼ਨ, ਕੁਝ ਸ਼ਰਤਾਂ ਲਾਗੂ।
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई ऑल।